ਸਿੱਖ ਕਿਹਦੇ ਹਾਂ? ਗੁਰੂਆਂ ਦੇ ਸਿੱਖ ਜਿਹਨਾਂ ਦੀ ਦੇਹ ਹੋਈ ਹੈ ਬਾਬੇ ਨਾਨਕ ਤੋਂ ਲੈ ਕੇ ਮਹੱਲੇ ਨੌਵੇਂ ਤੱਕ, ਗੁਰੂ ਤੇਗ ਬਹਾਦਰ ਸਾਹਿਬ ਤੱਕ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ, ਅਸੀਂ ਇਨ੍ਹਾਂ ਦੇ ਸਿੱਖ ਨਹੀਂ ਹੈ। ਅਸੀਂ ਗੁਰ ਸਤਿਗੁਰ ਦੇ ਸਿੱਖ। ਇਹ ਜਿਹੜੇ ਨੌ ਗੁਰੂ ਹੋਏ ਨੇ ਜਿਨ੍ਹਾਂ ਦੀ ਬਾਣੀ ਹੈ ਸਾਡੇ ਕੋਲ ਮਹੱਲੇ ਨੌਵੇਂ ਦੀ ਤੱਕ, ਇਹ ਸਾਨੂੰ ਗਿਆਨ ਦੇਣਗੇ ਅੱਖਰਾਂ ਰਾਹੀਂ। ਆ ਜੋ ਅੱਖਰੀ ਨਾਮ, ਤੇ ਜਿਹੜਾ ਅੱਖਰੀ ਨਾਮ ਹੈ ਗੁਰਮੰਤਰ ਹੈ, ਉਹ ਸਾਨੂੰ ਦੀਖਿਆ ਚ ਦੇਣਗੇ। ਔਰ ਨੌ ਮਹੱਲਿਆਂ ਤੱਕ ਇਹ ਦੀਖਿਆ ਕੰਨ ਚ ਦਿੱਤੀ ਜਾਂਦੀ ਸੀ, ਗੁਰਮੰਤਰ ਦੀ ਉਹ ਹਰ ਕਾਨ। ਤੋ ਬਾਕੀ ਇੱਕ ਫੰਕਸ਼ਨ ਹੋਰ ਸੀ ਇਨ੍ਹਾਂ ਦਾ, ਉਹ ਸੀ ਜਿਹੜਾ ਦੀਖਿਆ ਲੈ ਜਾਏ, ਬਿਨ ਗੁਰ ਦੀਖਿਆ ਕੈਸੇ ਗਿਆਨ। ਗੁਰੇ ਨੂੰ ਗਿਆਨ ਨਹੀਂ ਹੁੰਦਾ, ਇਸ ਕਰਕੇ ਇਹ ਕੰਨ ਚ ਦੀਖਿਆ ਦੇ ਕੇ ਤੇ ਉਹ ਸਿੱਖ ਬਣ ਜਾਂਦੇ ਸੀ। ਗੁਰਮੰਤਰ ਕੰਨ ਚ ਫੂਕਣਾ ਦੇਣਾ, ਇਹ ਰਸਮ ਹਾਲੀ ਤੱਕ ਨਾਮ ਤਾਰੀਏ ਫੜੀ ਆਉਂਦੇ, ਪਰ ਉਹ ਦੇਹ ਚ ਸਤਿਗੁਰ ਮੰਨਦੇ। ਸਾਡਾ ਸਤਿਗੁਰ ਸਦਾ ਸਦਾ, ਮੇਰਾ ਸਤਿਗੁਰ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਉਹ ਇਨ੍ਹਾਂ ਮਹੱਲਿਆਂ ਨੌਵਾਂ ਮਹੱਲਿਆਂ ਦੇ ਅੰਦਰ ਵਰਤਦਾ ਸੀ ਸਤਿਗੁਰ। ਉਥੋਂ ਬਾਅਦ ਗਿਆਨ ਤੇ ਦੀਖਿਆ ਦੀ ਲੋੜ ਹੁੰਦੀ ਹੈ, ਇਹ ਦੇਹ ਦੇ ਸਕਦੀ ਹੈ। ਗਿਆਨ ਗੁਰੂਆਂ ਦੇ ਮੁਬਾਰਕ ਮੂੰਹ ਚੋਂ ਪਰਮੇਸ਼ਰ ਨੇ ਆਪ ਕਢਾਇਆ। ਸਤਿਗੁਰ ਕੀ ਬਾਣੀ ਸਤ ਸਰੂਪ, ਸਤਿਗੁਰ ਕੀ ਬਾਣੀ ਸੱਤੇ ਸੱਤੇ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਉਹਨਾਂ ਦੇ ਮੂੰਹ ਥਾਣੀ ਕਢਾਈ ਸੀ ਬਾਣੀ, ਇਹ ਬਾਣੀ ਉਹਨਾਂ ਦੀ ਨਹੀਂ ਹੈ, ਬਾਣੀ ਇਹ ਬਾਣੀ ਮਹਾਂਪੁਰਖ ਕੀ, ਅਕਾਲ ਪੁਰਖ ਦੀ ਬਾਣੀ ਹੈ ਸਾਰੀ। ਜੈਸੀ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੀ, ਗਿਆਨ ਵੇਲਾ ਲੋ ਜਿਹੜਾ ਗਿਆਨ ਦੇਣ ਵਾਲੀ ਬਾਣੀ ਹੈ, ਇਹਨੂੰ ਹੀ ਸਤਿਗੁਰ ਦੀ ਮੱਤ ਕਿਹਾ ਹੈ ਸਾਰੀ, ਕਿਉਂਕਿ ਸਤਿਗੁਰੂ ਵੱਲੋਂ ਜੋ ਆਈ, ਸਤਿਗੁਰ ਦੇ ਸਰੂਪ ਨਹੀਂ ਹੈ, ਸਤਿਗੁਰੂ ਬਾਬੇ ਨਾਨਕ ਤੋਂ ਵੀ ਵੱਡਾ ਹੈ। ਇਸ ਕਰਕੇ ਜਿਹੜੀ ਦੇਹ ਹੈ ਉਹ ਸਿਰਫ ਦੋ ਕੰਮ ਕਰ ਰਹੀ ਸੀ, ਇੱਕ ਦੀਖਿਆ ਦੇਣੀ, ਮੂੰਹ ਥਾਣੀ ਗੁਰਮੰਤਰ ਸੁਣਾਉਣਾ ਅਗਲੇ ਸਿੱਖ ਨੂੰ ਤੇ ਸਿੱਖ ਬਣਾਉਣਾ, ਦੂਸਰਾ ਸੀ ਉਹਨੂੰ ਫਿਰ ਗਿਆਨ ਦੇਣਾ ਵੀ ਇਹ ਗੁਰਮੰਤਰ ਜਪ ਜਪ ਕੇ ਹੀ ਤੂੰ ਰੱਬ ਨੂੰ ਮਿਲ ਸਕਦਾ ਹੈ, ਮੇਰੇ ਨਾਲ ਨਹੀਂ ਮਿਲਣਾ, ਉਹ ਵਿਚੋਲੇ ਨੇ ਵਿੱਚ। ਸਤਿਗੁਰੂ ਵੀ ਵਿਚੋਲਾ ਹੈ, ਹਰ ਦਰਗੇ ਕਾ ਬਸੀਠ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਸਤਿਗੁਰ ਦੀ ਜੇ ਕੈਰੈਕਟਰਿਸਟਿਕ ਜਾਂ ਸਤਿਗੁਰ ਨੂੰ ਸਮਝ ਕੇ ਵੀ ਬਾਣੀ ਚ ਸਾਹਿਤ ਚ ਸਤਿਗੁਰ ਕਿਹਨੂੰ ਕਿਹਾ ਹੈ, ਸਤਿਗੁਰ ਰੱਬ ਦਾ ਇਕ ਐਸਾ ਲੈਫਟੀਨੈਂਟ ਸਰੂਪ ਹੈ, ਰੱਬ ਬਹੁਤ ਵੱਡੀ ਚੀਜ਼ ਹੈ, ਇਸ ਸਤਿਗੁਰ ਵਿਚ ਉਹਨੇ ਆਪਾ ਰੱਖੇ ਆ ਆਪਣਾ ਆਪ ਸੈਲਫ, ਔਰ ਜਿਹੜੇ ਇਹ ਆਪਾ ਸੀ ਇਹੋ ਹੀ ਸਤਿਗੁਰੂ ਦੇ ਵਿਚ ਰੱਬ ਆਪਾ ਰੱਖ ਕੇ ਤੇ ਦੇਹ ਚ ਵੀ ਪ੍ਰਗਟ ਹੋਇਆ ਇਕ ਵਾਰੀ, ਉਹ ਸੀ ਪ੍ਰਹਿਲਾਦ ਦੀ ਰੱਖਿਆ ਕਰਨ ਵੇਲੇ, ਉਹਦੇ ਸਤਿਗੁਰ ਵਿਚੇ ਤੁਹਾਡੇ ਅੰਦਰ ਹੀ ਹੈ ਸਤਿਗੁਰ, ਔਰ ਉਹ ਸਤਿਗੁਰ ਵਿਚ ਆਪ ਰੱਖੇ ਹੁਣ ਆਉਣੇ ਦੀ ਸਮਝ ਆਈ ਹੈ, ਕਿਉਂਕਿ ਪ੍ਰਹਿਲਾਦ ਦੇ ਸ਼ਬਦ ਚ ਮਹਾਰਾਜ ਲਿਖਦੇ ਨੇ ਗੁਰੂ ਅਮਰਦਾਸ ਸਾਹਿਬ ਮਹੱਲਾ ਤੀਜਾ ਵੀ ਪਹਿਲੀ ਵਾਰੀ ਦੁਨੀਆਂ ਚ ਆਪਾ ਦਿਖਾ ਲਿਆ ਵੈ ਰੱਬ ਤੇ ਸਤਿਗੁਰ ਨੇ ਪਹਿਲੀ ਵਾਰੀ, ਔਰ ਉਥੋਂ ਬਾਅਦ ਨੀ ਦਿਖਾ ਲਿਆ ਕਿਤੇ ਵੀ, ਆਪ ਦਿਖਾਇਆ ਆਪਣਾ ਆਪ, ਉਥੇ ਵੀ ਪੱਪੇ ਨੂੰ ਔਂਕੜ ਹੈ। ਤੋ ਇਹ ਜਿਹੜਾ ਐਡਾ ਬਰੀਕ ਮਸਲਾ ਹੈ ਵੀ ਸਾਨੂੰ ਸਾਰੀ ਬਾਣੀ ਚ ਜੇ ਅਸੀਂ ਵੇਖ ਕਰਕੇ ਸਾਰੀ ਬਾਣੀ ਦਾ ਅਸੀਂ ਕੋਈ ਚੀਜ਼ ਲੱਭੀਏ ਤੋ ਇੱਕੋ ਚੀਜ਼ ਲੱਭਦੀ ਹੈ, ਕਰਨ ਕਰਾਵਣ ਸਗਲ ਵਿਦੇ ਸੋ ਸੱਤੇ ਗੁਰੂ ਹਮਾਰਾ, ਸੱਤੇ ਗੁਰੂ ਦਾ ਸਭ ਤੋਂ ਵੱਡਾ ਸੱਤੇ ਜਿਹਦੀ ਸਦਾ ਹੀ ਹੋਂਦ ਹੈ, ਕਿਤਾਬ ਕੋਈ ਗੁਰੂ ਨਹੀਂ ਹੋ ਸਕਦੀ, ਦੇਹੀ ਕਾਚੀ ਕਾਗਜ਼ ਮਿਕਦਾਰ, ਇਹ ਬਾਣੀ ਚ ਆਉਂਦਾ। ਸਾਡਾ ਗੁਰੂ ਨਾ ਕਦੀ ਗਲਦਾ ਹੈ, ਨਾ ਟਹਿੰਦਾ ਹੈ, ਨਾ ਉਹਦੇ ਲਾਗੇ ਕੋਈ ਸਿਗਰਟ ਦੀ ਬੋ ਆ ਸਕਦੀ ਹੈ, ਨਾ ਉਹ ਸਤਿਗੁਰੂ ਨੂੰ ਕੋਈ ਪਾੜ ਸਕਦਾ, ਉਹਦੀ ਬੇਅਦਬੀ ਨਹੀਂ ਕਰ ਸਕਦਾ। ਜੇ ਦੇਹ ਚ ਮੰਨੋਗੇ ਤਾਂ ਸਾਰੀਆਂ ਚੀਜ਼ਾਂ ਹੋਣਗੀਆਂ ਔਰ ਤੁਹਾਡੇ ਆਪ ਚ ਸਿਰ ਪੱਟਣਗੇ, ਦੇਹ ਚ ਸਤਿਗੁਰੂ ਮੰਨਣ ਨਾਲ ਹੀ ਸਾਰੇ ਪਵਾੜੇ ਹੈ। ਸਾਡਾ ਸਤਿਗੁਰੂ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਾਰਿਆਂ ਦੇ ਵਿਚ ਹੀ ਹੈ, ਪਰ ਉਹਨੂੰ ਕਰ ਪ੍ਰਗਟ, ਆਖ ਸੁਣਾਇਆ, ਆਖ ਆਖ ਕੇ ਤੇ ਉਹਨੂੰ ਨਾਮ ਨੂੰ ਆਖ ਉਹਨੂੰ ਹੀ ਸੁਣ, ਉਹ ਪ੍ਰਗਟ ਅੰਦਰ ਹੋ ਜੂ। ਸਤਿਗੁਰੂ ਜਿਹੜਾ ਹੈ ਦੇਣੀ ਹੈ ਸਾਰੀ ਸਾਰੀ ਬਾਣੀ ਚ, ਇਸ ਕਰਕੇ ਅਸੀਂ ਉਸ ਦੇ ਸਿੱਖ ਹੈ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾ, ਕਿਉਂਕਿ ਸਾਨੂੰ ਦੀਖਿਆ ਹੀ ਉਹਨੂੰ ਮਿਲਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਿਚ ਹੈ ਨੀ ਕੁਛ ਵੀ, ਇਹ ਆਪ ਹੀ ਇਹਨਾਂ ਨਾਲ ਸਭ ਕੁਛ ਬਣਾਈ ਜਾਂਦੇ ਹੈ। ਅਸੀਂ ਬਾਣੀ ਦੇ ਵਿਵੇਕ ਕਰਕੇ ਖੋਜ ਕਰਕੇ ਉਸ ਰਾਸਤੇ ਤੇ ਪੈਣਾ ਹੈ, ਅਸੀਂ ਸਿੱਧੇ ਹੀ ਉਹਦੇ ਗੁਲਾਮ ਹੈ, ਖਾਲਸਾ ਮੈਨੇ ਗੁਲਾਮ, ਅਸੀਂ ਉਹਦੇ ਸਲੇਵ ਹੈ ਰੱਬ ਦੇ, ਸਾਨੂੰ ਦੀਖਿਆ ਹੀ ਦਿੱਤੀ ਜਾਂਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਕਰਕੇ ਸਾਡਾ ਕਨੈਕਸ਼ਨ ਸਿੱਧਾ ਹੈ ਇਸ ਦੀਖਿਆ ਰਾਹੀਂ, ਪੂਰੇ ਗੁਰ ਕੀ ਪੂਰੀ ਦੀਖਿਆ, ਔਰ ਸਾਰੀ ਬਾਣੀ ਚ ਪੂਰਾ ਗੁਰੂ ਅਕਾਲ ਪੁਰਖ ਆਪ ਹੈ। ਸਤਿਗੁਰੂ ਭੇਟਣਾ ਉਹ ਵੀ ਅਕਾਲ ਪੁਰਖ ਨੂੰ ਭੇਟਣਾ ਹੈ, ਇਹ ਦੋ ਜਿਹੜੇ ਫੰਕਸ਼ਨ ਸੀ ਉਹ ਡਿਊਟੀ ਕਰਨ ਆਏ ਸੀ, ਨੌ ਮਹੱਲੇ ਜਾਂ ਦਸੇ ਗੁਰੂ ਸਾਡੇ, ਉਹ ਡਿਊਟੀ ਸੀ ਆਪਣੀ, ਕਿਹੜੀ ਡਿਊਟੀ, ਗਿਆਨ ਦੇਣਾ ਤੇ ਦੀਖਿਆ ਦੇਣੀ, ਇਹਦੇ ਕਰ ਸਕਦੀ ਸੀ। ਮਹੱਲੇ ਨੌਵੇਂ ਤੋਂ ਬਾਅਦ ਉਸ ਯੁੱਗ ਪੁਰਸ਼ ਗੁਰੂ ਗੋਬਿੰਦ ਰਾਏ ਨੂੰ, ਉਸ ਵੇਲੇ ਰਾਏ ਸੀ ਹਲੀ ਗੋਬਿੰਦ ਰਾਏ, ਉਹਨੂੰ ਦੀਖਿਆ ਕਹਿ ਦਿੱਤੀ, ਔਰ ਉਹਦਾ ਨਾਂ ਸਿੰਘ ਕੇਂਦਰ ਰੱਖਿਆ, ਇਹ ਸੀ ਪੰਜ ਪਿਆਰੇ ਜਿਹੜੇ ਕਿ ਪਹਿਲੇ ਹੀ ਦੀਖੀਏ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ। ਗੁਰੂ ਤੇਗ ਬਹਾਦਰ ਸਾਹਿਬ ਜਿਸ ਵੇਲੇ ਦਿੱਲੀ ਚ ਕਤਲ ਹੋ ਗਏ, ਕਈ ਸਾਲ ਦੀਖਿਆ ਨਹੀਂ ਸੀ ਹੋ ਸਕੀ, ਫੇਰ 1699 ਦੀ ਵਿਸਾਖੀ ਤੇ ਚਿੱਠੀਆਂ ਭੇਜੀਆਂ ਸਾਹਿਬਜ਼ਾਦੇ ਨਾਲ ਕਿ ਉਹ ਜਿਹੜੇ ਮੇਰੇ ਬਾਪ ਦੇ ਹੁੰਦਿਆਂ ਅਨੰਦਪੁਰ ਸਾਹਿਬ ਆਉਂਦੇ ਹੁੰਦੇ ਸੀ, ਸਾਰੇ ਹਿੰਦੁਸਤਾਨ ਚ ਖਿਲਰੇ ਪਏ ਸੀ, ਉਹ ਪੰਜ ਬੜੇ ਚੜ੍ਹਦੀਆਂ ਕਲਾਂ ਦੇ ਸਿੱਖ, ਉਹਨੂੰ ਉਹਨਾਂ ਨੂੰ ਔਰ ਪਹਿਲੀ ਉਹ ਦੀਖੀਅਤ ਸੀ। ਗੁਰੂ ਤੇਗ ਬਹਾਦਰ ਜਿਹਨੇ ਦੀਖਿਆ ਨਾ ਲਈ ਹੋਵੇ ਉਹ ਕਿਸੇ ਨੂੰ ਦੀਖੀਅਤ ਨਹੀਂ ਕਰ ਸਕਦਾ। ਇਸ ਕਰਕੇ ਚਿੱਠੀਆਂ ਭੇਜੀਆਂ ਬਕਾਇਦਾ ਵੀ ਭਾਈ ਆਓ 1699 ਬੜੀ ਦੁਨੀਆ ਲੋਚ ਰਹੀ ਹੈ ਇਸ ਪੂਰੀ ਦੀਖਿਆ ਨੂੰ, ਪੂਰੇ ਗੁਰ ਕੀ ਪੂਰੀ ਦੀਖਿਆ ਹੋਈ ਨਹੀਂ ਹੈ। ਇਸ ਵੇਲੇ ਹੋਲੇ ਮਹੱਲੇ ਦਾ ਪਹਿਲਾਂ ਸਮਾਗਮ ਹੋ ਚੁੱਕਾ ਸੀ, ਉਹ ਸਮਾਗਮ ਚ ਵੀ ਸਲੇਹ ਦਿੱਤੇ ਵੀ ਆਹ 13 ਅਪ੍ਰੈਲ ਵਿਸਾਖੀ ਲਾਗੇ ਆ ਰਹੀ ਹੈ, ਭਾਈ ਸਾਰੇ ਮੁੜ ਕੇ ਆਇਓ ਔਰ ਉਹਨਾਂ ਪੰਜਾਂ ਨੂੰ ਜ਼ਰੂਰ ਚਿੱਠੀਆਂ ਪਾਈਆਂ ਵੀ ਉਹ ਜ਼ਰੂਰ ਆਉਣ, ਕਿਉਂਕਿ ਦੀਖਿਆ ਦੀ ਰਸਮ ਬਦਲਣੀ ਸੀ, ਦੇ ਸਦਾ ਲਈ ਅਡਾਉਣੀ ਸੀ। ਇਸ ਕਰਕੇ ਉਹ ਫਿਰ ਬਾਣੀ ਦੀ ਤੁਕ ਲੈ ਕੇ ਗੁਰਸਿੱਖਾਂ ਅੰਦਰ, ਗੁਰਸਿੱਖਾਂ ਅੰਦਰ ਆਮ ਸੰਗਤ ਅੰਦਰ ਨਹੀਂ, ਜਿਹੜੇ ਪਹਿਲੇ ਦੀਖੀਅਤ ਹੋਏ ਹੁਣ, ਗੁਰਸਿੱਖਾਂ ਅੰਦਰ ਸੱਤੇ ਗੁਰ ਵਰਤੇ ਚੋਣ ਕੱਢੇ ਲੱਦੂ ਵਾਰੇ, ਸ੍ਰੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ, ਸਾਬਤ ਸੂਰ ਤੇ ਦਸਤਾਰ ਸੇਰਾ। ਉਹ ਜਿਹੜੇ ਪੰਜ ਪਹਿਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਸੀ, ਉਹਨਾਂ ਨੂੰ ਹੀ ਚਿੱਠੀਆਂ ਪਾ ਕੇ ਸੱਦਿਆ ਗਿਆ ਔਰ ਫਿਰ ਉਹਨਾਂ ਨੇ ਨਾਂ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਬਣਾਇਆ, ਸ਼ਬਦ ਤੇ ਸ਼ਸਤਰ ਦਾ ਮੇਲ ਕੀਤਾ, ਸ਼ਬਦ ਗੁਰਮੰਤਰ ਸ਼ਸਤਰ ਖੰਡਾ ਬਾਟਾ। ਇਸ ਕਰਕੇ ਉਹਦੇ ਚ ਪਾਣੀ ਪਾ ਕੇ ਉਹਨਾਂ ਨੇ ਇਹ ਰਸਮ ਪੂਰੀ ਕਰਕੇ ਉੱਤੇ ਸਨਰੋਲ ਗੁਰਮੰਤਰ ਪੜਿਆ ਗਿਆ, ਉਹਦੀ ਪੰਜਾਂ ਨਾਲ ਜੋ ਅਭਿਆਸ ਕਰਦੇ ਸੀ, ਜੋ ਬਾਬੇ ਨਾਨਕ ਨਾਲ ਤੋਰਿਆ ਸੀ, ਇੱਕੇ ਆਖਿਆ ਸਬਦ ਪਾਖ ਹੈ ਅਰਦ ਉਰਦ ਦੇਨ ਰਾਤੇ। ਆ ਜਿਹੜਾ ਦਿਨ ਰਾਤ ਉਹ ਸਿੱਖ ਕੰਮ ਕਰਦੇ ਸੀ ਗੁਰੂ ਕਾਲ ਵੇਲੇ, ਉਹ ਪੰਜਾਂ ਨਾਲ ਨਰੋਲ ਅਭਿਆਸ ਕਰਕੇ ਨਾਮ ਦਾ ਔਰ ਖੰਡੇ ਚ ਪਾਣੀ ਚ ਖੰਡਾ ਫੇਰ ਕੇ ਬਾਟਾ, ਸਰਬਲੋ ਦਾ ਖੰਡਾ ਬਾਟਾ ਲੋਹੇ ਦਾ, ਉਥੋਂ ਬਾਅਦ ਉਹਨਾਂ ਨੂੰ ਪਾਣੀ ਪਲਾ ਦਿੱਤਾ, ਪਲਾ ਕੇ ਤੇ ਹਰ ਇੱਕ ਨੂੰ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਫਿਰ ਜਾਤ ਪਾਤ ਮਿਟਾਉਣ ਲਈ ਸਾਰੇ ਉਹ ਬਾਟੇ ਨੂੰ ਉਹਨਾਂ ਨੇ ਸਾਰਿਆਂ ਦੇ ਮੂੰਹ ਨੂੰ ਲਾਇਆ ਔਰ ਤੁਕ ਚਾਹੁੰਦਾ ਹੈ ਅਮਰੀ ਜਾਤ ਪਾਤ ਗੁਰ ਸਤੇ ਗੁਰ। ਕੋਈ ਬਾਬਾ ਨਾਨਕ ਜਾਈ ਨੇ ਗੁਰ ਸਤੇ ਗੁਰ ਹੈ ਹੀ ਅਕਾਲ ਪੁਰਖ ਦਾ ਲੈਫਟੀਨੈਂਟ ਸਰੂਪ ਸਤਿਗੁਰ, ਜਿਹੜਾ ਯੁਗ ਯੁਗ ਪੀੜੀ ਚੱਲੇ ਸਤਿਗੁਰ ਦੀ, ਆਦਗੁਰੇ ਨਵੇਂ ਜੁਗਾਦਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵੇ ਨਵੇਂ, ਸਾਰੇ ਲਫ਼ਜ਼ ਉਹ ਸਤਿਗੁਰੂ ਲਈ ਹੈ, ਕਿਸੇ ਦੇਹ ਲਈ ਨਹੀਂ ਹੈ ਜਿਹੜਾ ਯੁਗਾਂ ਯੁਗਾਂ ਤੋਂ ਆ ਰਿਹਾ। ਤੋ ਉਹ ਫਿਰ ਦੀਖਿਅਤ ਕਰਕੇ ਉਨ੍ਹਾਂ ਨੂੰ ਅਭਿਆਸ ਕਰਵਾ ਕੇ ਫਿਰ ਪੰਜ ਦਾ ਸਿੱਖਾਂ ਨਾਲ ਹੀ ਉਨ੍ਹਾਂ ਦੇ ਹੱਥ ਤੇ ਉਨ੍ਹਾਂ ਦੇ ਸਿਰ ਤੇ ਹੱਥ ਰੱਖ ਕੇ ਪੰਜ ਇਕੱਠਿਆਂ ਨਾਲ ਕੱਲਾ ਇੱਥੋਂ ਗੁਰੂ ਡੈਮ ਖਤਮ ਕਰ ਦਿੱਤੀ ਮਹੱਲੇ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਂ ਤੋਂ। ਫਿਰ ਉਨ੍ਹਾਂ ਨੇ ਆਪਣੇ ਮੱਥੇ ਤੇ ਵੀ ਆਪਣੇ ਸਿਰ ਤੇ ਵੀ ਹੱਥ ਰਖਾ ਕੇ ਉਹ ਅਭਿਆਸ ਸਿੱਖਿਆ ਵੀ ਕਿੱਦਾਂ ਨਾਮ ਜਪਣਾ ਹੈ ਔਰ ਪੰਜਾਂ ਨਾਲ ਫਿਰ ਗੁਰੂ ਗੋਬਿੰਦ ਸਿੰਘ ਤੋਂ ਉਹਨੂੰ ਜਿਹੜਾ ਕਿ ਗੋਬਿੰਦ ਸਿੰਘ ਹੋ ਚੁੱਕਾ ਸੀ ਉਹਨੂੰ ਫਿਰ ਨਾਮ ਦਰੜਾਇਆ। ਦਰੜਾਉਣਾ ਤੇ ਬਹੁਤ ਉੱਚੀ ਹੈ, ਸਿਖਾਇਆ ਸ਼ਬਦ ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀਤੇ ਤੇ ਕਿੱਦਾਂ ਜਪਣਾ ਇਹਨੂੰ, ਜਿੱਦਾਂ ਬਾਬੇ ਨਾਨਕ ਨੇ ਜਪਿਆ ਉਦਾਂ ਇੱਕ ਆਖ ਆਖ ਹੈ ਸ਼ਬਦ ਪਾਖ ਹੈ ਅਰਧ ਉਰਧ ਦਿਨ ਰਾਤ। ਔਰ ਇਹੋ ਹੀ ਸਿਰਫ ਕੋਈ ਬਾਣੀ ਨਹੀਂ ਪੜੀ ਗਈ ਉਸ ਵੇਲੇ, ਬਾਣੀ ਤੇ ਹੈ ਬਾਹਰ ਆਈ ਨਹੀਂ ਸੀ, ਇੱਥੇ ਬਾਣੀਆਂ ਦੀ ਕਿਸੇ ਕਿਸੇ ਕੋਲ ਕੋਲ ਪੋਥੀ ਨਕਲ ਹੁੰਦੀ ਸੀ ਸਾਰੀ ਹੁੰਦੀ ਸੀ, ਬਾਣੀ ਨਹੀਂ ਸੀ ਪੜਦੇ। ਪੁਰਾਤਨ ਗੁਰੂ ਕਾਲ ਵੇਲੇ ਬਾਬੇ ਨਾਨਕ ਦਾ ਹੁਕਮ ਕਮਾਉਂਦੇ ਸੀ ਇੱਕੇ ਆਖ ਆਖ ਹੈ ਸ਼ਬਦ ਪੱਖ ਹੈ ਅਰਧ ਉਰਧ ਦਿਨ ਰਾਤ ਦਾ ਅਭਿਆਸ ਕਰਦੇ ਸੀ, ਉਹ ਨਾਮ ਜਪਦੇ ਸੀ ਤੇ ਗਾਉਣਾ ਵਜਾਉਣਾ ਵੀ ਉਨ੍ਹਾਂ ਦੇ ਇਹੋ ਸੀ, ਆਨ ਦਿਨ ਗਾਵੈ ਇੱਕੋ ਨਾਮ ਦੋ ਚੀਜ਼ਾਂ ਨੀ ਬਾਣੀ ਚ ਹੋ ਸਕਦੀਆਂ। ਸਾਨੂੰ ਗਾਉਣ ਵਜਾਉਣ ਦਾ ਹੁਕਮ ਨਹੀਂ ਹੈ, ਸਾਨੂੰ ਨਿਰੋਲ ਭਗਤੀ ਕਰਨ ਦਾ ਹੁਕਮ। ਉਹਨਾਂ ਨੇ ਫਿਰ ਉਹਨਾਂ ਨੇ ਨਾਂ ਰੱਖੇ, ਗੋਬਿੰਦ ਸਿੰਘ ਨਾਂ ਰੱਖਿਆ, ਔਰ ਉਥੋਂ ਬਾਅਦ ਜਾਤ ਪਾਤ ਮਟਾਈ ਹੈ, ਝੂਠ ਮਚਾਈ ਹੈ, ਸੁੱਚ ਪਤਣਾ ਮਚਾਈ ਹੈ। ਜਿਹੜੇ ਸਾਡੇ ਜਥੇ ਆ, ਸਾਰੇ ਜਥੇ ਬਾਹਮਣ ਜਥੇ ਨੇ, ਆਪੇ ਨਰਾਲਾ ਜਥਾ ਜਿੱਥੇ ਕਿਤੇ ਉਤਰ ਪਏ ਪਿੰਡ ਚ, ਅਸੀਂ ਆਪ ਸਾਹਮਣੇ ਆ। ਨਲਕਾ ਹੋਵੇ ਨਾ ਗੇੜਨ ਵਾਲਾ, ਉਹ ਜਦੋਂ ਉਹ ਜਾਣਗੇ ਉਹਦਾ ਹੈਂਡਲ ਚਾਂਦੀ ਵਰਗਾ ਚਿੱਟਾ ਕੀਤਾ, ਅੱਗੇ ਮੂੰਹ ਵੀ ਜਿੱਥੋਂ ਪਾਣੀ ਨਿਕਲਦਾ। ਕਿਉਂ? ਜਿਹੜਾ ਸਿੱਖਣਾ ਆਉਣਾ ਸੁੱਚੇ ਹੋਣ ਲਈ ਪਹਿਲਾਂ ਨਲਕਾ ਸੁੱਚਾ ਕਰਨਾ, ਮਿੱਟੀ ਲੈ ਕੇ ਥੱਲਿਓ ਉਹਨੂੰ ਮਹਾਦੇਵ ਹੈਂਡਲ ਨੂੰ ਰਗੜਾ ਦੇਣਾ। ਸਰਬਲੋ ਦਾ ਹੈਂਡਲ ਹੁੰਦਾ ਲੱਕੜ ਦੀ ਮੁੱਠੀ ਤੇ ਟੁੱਟੀ ਹੁੰਦੀ ਹੈ ਪਿੰਡੀ ਸਿੰਘ, ਉਹ ਦੱਸ ਉਹ ਉਸ ਹੈਂਡਲ ਨੂੰ ਉਹ ਮਿੱਟੀ ਮਾਰਨੀ ਪਈ ਤੇ ਦੂਸਰੇ ਦੇ ਹੱਥ ਲੱਗੇ ਆ ਤੇ ਐਨ ਮਾਂਝੀ ਜਾਣਾ। ਉਧਰ ਬੋਕੀ ਜਿਹੜਾ ਮੂੰਹ ਥੋਨਾ ਥਾਣੀ ਪਾਣੀ ਨਿਕਲਦਾ, ਉੱਥੇ ਵੀ ਰੇਤ ਸੁੱਟ ਕੇ ਉਹਨੂੰ ਮਾਂਝ ਕੇ ਚੰਗੀ ਤਰ੍ਹਾਂ ਹਰ ਚੱਕਣਾ, ਫਿਰ ਪਾਣੀ ਪੀਣਾ, ਹਾਲਾਂਕਿ ਅੰਦਰ ਚਮੜੇ ਦੀ ਬੋਕੀ ਹੁੰਦੀ। ਬਾਬਾ ਜੀ ਰਾਮਪੁਰ ਖੇੜੇ ਵਾਲੇ ਉੱਥੇ ਬੜੇ ਆਉਂਦੇ ਹੁੰਦੇ ਸੀ, ਕਰਤਾਰ ਸਿੰਘ ਸਾਰੇ, ਅਸੀਂ ਬੜੇ ਤਮਾਸ਼ੇ ਦੇਖੇ। ਬਾਬਾ ਜੀ ਨੇ ਕਹਿਣਾ ਉਹ ਇਹਨਾਂ ਨੂੰ ਹਟਾਓ, ਇਹ ਹਟਾਓ, ਉਹ ਅੰਦਰੋਂ ਸਾਫ ਕਰਨਾ ਹੈ, ਬਾਹਰੋਂ ਨਲਕੇ ਨੂੰ ਹੀ ਸਾਫ ਕਰੀ ਜਾਂਦੇ, ਅੰਦਰ ਤੇ ਬੋਕੀ ਹੈ। ਇਸ ਕਰਕੇ ਸਾਰੇ ਇਸ ਚੀਜ਼ ਨੂੰ ਮਿਟਾਇਆ ਸੀ ਮਹਾਰਾਜ ਦਸਮ ਪਾਤਸ਼ਾਹ ਨਾ, ਵੀ ਲਾਓ ਬਾਟਾ ਸਾਰਿਆਂ ਦੇ ਮੂੰਹ ਨੂੰ, ਸਾਰਿਆਂ ਨਾਲ ਉਸ ਬਾਟੇ ਚ ਫਿਰ ਪਾਣੀ ਪੀਤਾ, ਔਰ ਸੁਬਹ ਜੂਠ ਮੀਠ ਔਰ ਜਾਤ ਪਾਤ ਮਿਟਾਈ। ਕਹਿੰਦੇ ਹਮਰੀ ਜਾਤ ਪਾਤ ਗੁਰ ਸਤਿਗੁਰ, ਅਸੀਂ ਸਿੱਧੇ ਅਕਾਲ ਪੁਰਖ ਦੇ ਉਹਦੇ ਦੇਖੋ ਕਿੱਡੀ ਤੁਕ ਹੈ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ, ਸੰਤ ਜਨਾਂ ਕੀ ਜਾਤ ਹਰ ਸਵਾਮੀ ਤੁਮ ਠਾਕਰ ਹਮ ਸਾਂਗੀ। ਕਿੱਥੇ ਤੱਕ ਤੁਕਾਂ ਦੇਈਏ ਕਿ ਜਾਤ ਪਾਤ ਇਸੇ ਕਰਕੇ ਪੰਜਾਂ ਦੇ ਮੂੰਹ ਨੂੰ ਬਾਟਾ ਲਾ ਕੇ ਜਾਤ ਪਾਤ ਆ ਜਿਹੜੀ ਸੁੱਚ ਪਾਉਣਾ ਇਹ ਖਤਮ ਕੀਤਾ। ਤੋ ਉਹ 1699 ਦੀ ਵਿਸਾਖੀ ਤੇ ਇਹਨਾਂ ਨੂੰ ਪੁੱਛੋ ਵੀ ਉਹ ਮੇਲੇ ਦੀ ਸ਼ਕਲ ਚ ਆਏ ਸੀ, ਸਾਰਿਆਂ ਨੇ ਬੁਲਾਇਆ ਸੀ, ਕਿਸੇ ਨੂੰ ਇੰਸਟਰਕਸ਼ਨ ਨਹੀਂ ਸੀ, ਔਰ ਕਿਸੇ ਨੂੰ ਕੁਛ ਪਤਾ ਨਹੀਂ ਸੀ ਕੀ ਹੋ ਜਾਣਾ। ਚਿੱਠੀ ਤੇ ਪਹੁੰਚ ਗਈ, ਉਹ ਪੰਜ ਵੀ ਆ ਗਏ ਜਿਹਨਾਂ ਨੂੰ ਚਿੱਠੀ ਪਾਈ ਸੀ। ਇਹਨਾਂ ਨੂੰ ਪੁੱਛੋ ਵੀ ਤੁਸੀਂ ਜੀ ਹੁਣ ਇਹ ਅੰਮ੍ਰਿਤ ਤੇ ਹੈ ਹੀ ਨਹੀਂ ਹੈ, ਤੁਸੀਂ ਅਸੀਂ ਖੰਡੇ ਬਾਟ ਦੀ ਪੌਲ ਕਹਾਂਗੇ, ਤੁਸੀਂ ਪੌਲ ਛਕਾਉਣ ਲੱਗੇ, ਇਹ ਐਡੀਆਂ ਰਿਸਟ੍ਰਿਕਸ਼ਨਾਂ ਕਿੱਥੋਂ ਲਾਈ ਜਾਂਦੀ ਹੈ। ਔਰ ਇਹ ਦੱਸੋ ਵੀ ਮੇਰੇ ਖਿਆਲ ਨਹੀਂ ਹੈ, ਚੀਫ ਜਸਟਿਸ ਹਰਬੰਸ ਸਿੰਘ ਆਫ ਚੰਡੀਗੜ੍ਹ ਐਡਾ ਵੱਡਾ ਜੱਜ, ਐਡਾ ਮੇਰਾ ਦੋਸਤ ਸੀ, ਉਹ ਮੈਨੂੰ ਸਦਾ ਹੀ ਕਿਉਂਕਿ ਮੈਂ ਜਥੇ ਦਾ ਸਿੰਘ ਸੀ, ਅਸੀਂ ਕਕਾਰ ਸਭ ਕੁਝ ਪਾਉਣ। ਉਹ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸਾਨੂੰ ਇੰਨਾ ਹੀ ਦੱਸ ਦਿਓ ਵੀ 1699 ਦੀ ਵਿਸਾਖੀ ਤੇ ਏਦਾਂ ਦੇ ਕਕਾਰ ਉਹ ਸੀ ਕੇ ਲਿਆਏ ਸੀ ਘਰੋਂ ਵੀ ਅਸੀਂ ਅੰਮ੍ਰਿਤ ਛਕਣਾ। ਜੱਜ ਆ ਕੋਈ ਜਵਾਬ ਨਹੀਂ ਇਹਦਾ ਵੀ ਕੋਈ ਆਮ ਹੈ ਕਤਲ ਦੇ ਕੇਸਾਂ ਸਾਰਿਆਂ ਚ ਸਭ ਕੁਝ ਸੋਚਦੇ ਹੋ, ਕਹਿੰਦੇ ਇੰਨਾ ਕਿਤੇ ਸੋਚ ਲਈਏ ਵੀ ਤੁਸੀਂ ਕਹਿੰਦੇ ਹਜ਼ਾਰਾਂ ਦੀ ਗਿਣਤੀ ਚ ਪੌਲ ਹੋਈ ਉੱਥੇ, ਫਿਰ ਸਭ ਕੀ ਉਸ ਵੇਲੇ ਇੰਨੇ ਸਾਰੇ ਕਕਾਰ ਸੀ ਕੇ ਲਿਆਏ ਸੀ ਜਾਂ ਤਿਆਰ ਕਰਕੇ ਲਿਆਏ ਸੀ ਜਿੱਦਾਂ ਅੱਜ ਹੁਕਮ ਕਰ ਦਿੰਦੇ ਨੇ? ਇਹ ਕੋਈ ਚੀਜ਼ ਨਹੀਂ ਸੀ, ਇਹ ਜਿਉਂ ਜਿਉਂ ਗੰਗਾ ਗਾਂ ਗਈ ਗੰਦਗੀ ਹੁੰਦੀ ਗਈ। ਹੈ ਰਸਮੇ ਬੜੀ ਪਵਿੱਤਰ, ਸੋਏ ਨਗੋਰੇ ਤੋਂ ਗੋਰਾ ਕਰਨ ਲਈ ਸਾਨੂੰ ਪੰਜਾਂ ਸਿੱਖਾਂ ਕੋਲੋਂ ਖੰਡੇ ਬਾਟੇ ਦੀ ਪੌਲ ਜਿਹੜੀ ਕਿ ਨਿਰੋਲ ਅਭਿਆਸ ਨਾ ਹੋਈ ਹੋਵੇ, ਉਥੋਂ ਬਾਅਦ ਜੋ ਬਾਕੀ ਸੀਨਾ ਮਸੀਡਾ ਚੀਜ਼ ਆ ਰਹੀ ਹੈ, ਪੰਜ ਉਹਦੇ ਸਿਰ ਤੇ ਹੱਥ ਡਰਾ ਕੇ ਤੇ ਉਹਨੂੰ ਅਭਿਆਸ ਕਰਾ ਦਿੰਦੇ ਸੀ। ਇੱਕ ਆਖ ਆਖ ਹੈ ਸ਼ਬਦ ਭਾਖ ਹੈ ਆਰਦ ਉਰਦ ਦੇਨ ਰਾਤੇ ਚੌਥੇ ਦਾ ਸ਼ਬਦ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ, ਔਰ ਸਾਰੇ ਹੀ ਜਿੱਥੇ ਵੀ ਕਥੇ ਆਏਗਾ ਗੁਰ ਸਤਿਗੁਰ ਹੈ। ਸਾਡਾ ਗੁਰ ਉਹ ਤਤ ਨਿਰੰਜਨ ਜੋਤ ਸੁਭਾਈ ਸੋਹੰਗ ਭੇਦ ਨ ਕੋਈ ਜੀਓ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਬਾਬੇ ਨਾਨਕ ਦੀ ਬਾਣੀ ਮਹੱਲੇ ਪਹਿਲੇ ਦੀ, ਜੋ ਉਨ੍ਹਾਂ ਦਾ ਗੁਰ ਉਹ ਸਾਡਾ ਗੁਰ। ਇਸ ਕਰਕੇ ਉਹ ਗੁਰ ਹੈ ਹੀ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ। ਪਹਿਲਾਂ ਦੇਹ ਚ ਸਾਰੇ ਗੁਰ ਹੁੰਦੇ ਸੀ, ਸਾਡੇ ਲਈ ਜਿਹੜਾ ਸ਼ਬਦ ਗੁਰ ਹੈ ਜਾਂ ਗੁਰੂ ਹੈ ਇਹੋ ਸਾਡੇ ਲਈ ਹੈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ, ਸਾਰੀ ਦੁਨੀਆਂ ਹਾਲੀ ਤੱਕ ਵੀ ਇਹਨਾਂ ਨੂੰ ਗੁਰ ਮੰਨਦੀ, ਪਰ ਸਾਡੀ ਜਿਹੜੀ ਜਪ ਬਾਣੀ ਹੈ ਉਹ ਕਿਸੇ ਗੁਰੂ ਦੀ ਬਾਣੀ ਨਹੀਂ ਹੈ, ਕਿਸੇ ਮਹੱਲੇ ਦੀ ਬਾਣੀ ਨਹੀਂ ਹੈ, ਕਿਸੇ ਰਾਜ ਚ ਨਹੀਂ ਹੈ, ਉਹ ਅਕਾਲ ਬਾਣੀ। ਉਹ ਨਾਨਕ ਜੋਤ ਨੂੰ ਆਇਆ ਹੈ ਜਪ, ਉਹਦੇ ਚ ਅਕਾਲ ਪੁਰਖ ਕਹਿ ਰਿਹਾ ਹੈ ਭਈ ਗੁਰ ਈਸ਼ਰ ਗੁਰ ਗੋਰਖ ਤੇਰੇ ਲਈ ਜਿਹੜਾ ਗੱਗੇ ਗੁਰ ਦੇ ਰਾਰੇ ਨੂੰ ਅੰਕੜ ਜਿੱਥੇ ਆ ਜਾਏ ਉਹ ਸਾਡਾ ਗੁਰ ਹੈ, ਉਹ ਹੈ ਤਤ ਨਿਰੰਜਨ ਜੋਤ ਜਿੱਥੇ ਸਾਰੀ ਜੋਤ। ਇਸੇ ਕਰਕੇ ਦਸਮ ਪਾਤਸ਼ਾਹ ਨਾਲ ਲਿਖਿਆ ਜਾਗਤ ਜੋਤ ਜਪੈ, ਉਹਨੂੰ ਜਪਣਾ ਸੀ। ਸਾਰਾ ਕੁਛ ਹੀ ਬਾਣੀ ਚ ਮਿਲ ਜਾਂਦਾ ਹੈ, ਤੋ ਸਤਿਗੁਰ ਦੇ ਵਿੱਚ ਉਹਨੇ ਆਪਾ ਰੱਖਿਆ ਨਾ ਤਿਸ ਭੁੱਖ ਪਿਆਸ ਰੱਜਾ ਧਾਇਆ ਨਾ ਤਿਸ ਮਾਈ ਬਾਪ ਕਿਨ ਤੂੰ ਜਾਇਆ। ਬਾਣੀ ਹੈ ਫਿਰ ਅੱਗੇ ਲਿਖਦੇ ਗੁਰਮੇ ਆਪ ਸਮੋਏ ਸ਼ਬਦ ਵਰਤਾ, ਕਰੈਕਟਰ ਜ਼ਾਹਰ ਹੋ ਰਹੇ ਨੇ ਉਹ ਸਤਿਗੁਰੂ ਦੇ, ਜਿਹੜਾ ਦੇਹ ਨਹੀਂ ਹੈ ਲੇਕਿਨ ਵਿਆਪਕ ਹੈ ਸਾਰੇ। ਔਰ ਉਹਨੂੰ ਹੀ ਸਾਧੂ ਕਿਹਾ ਹੈ, ਉਹਨੂੰ ਹੀ ਸਾਧ ਕਿਹਾ ਹੈ ਜਿੱਥੇ ਔਂਕੜ ਆ ਜਾਏ, ਉਹਨੂੰ ਹੀ ਸੰਤ ਕਿਹਾ ਹੈ, ਉਹਨੂੰ ਹੀ ਸਤਿਗੁਰੂ ਕਿਹਾ ਹੈ, ਉਹਨੂੰ ਹੀ ਪੂਰਾ ਗੁਰੂ ਕਿਹਾ ਹੈ, ਉਹਨੂੰ ਹੀ ਗੁਰ ਭੇਟਣਾ ਲਿਖਿਆ ਹੈ। ਇਸ ਕਰਕੇ ਸਾਰਾ ਕੁਝ ਸਾਡਾ ਦੇਹ ਚ ਨਹੀਂ ਹੈ, ਕੋਈ ਬਿਲਕੁਲ ਦੇਹ ਉੱਡੀ ਪਈ ਹੈ, ਪਰ ਦੇਖਿਆ ਦੇਣ ਨੀ ਫਿਰ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਜਿਹੜੇ ਵੀ ਨਾਮ ਜਪਣ ਵਾਲੇ ਪੰਜ ਜੁੜ ਜਾਣ ਉਹ ਇਕੱਠੇ ਹੋ ਗਏ ਵਾਹਿਗੁਰੂ ਵਾਹਿਗੁਰੂ ਕਰਕੇ ਖੰਡਾ ਫੇਰ ਦੇਣ ਪਾਣੀ ਚ, ਉਥੋਂ ਬਾਅਦ ਉਹਨੂੰ ਇਸ ਤਰ੍ਹਾਂ ਹੀ ਪਰ ਮੂੰਹ ਨਾਲ ਜ਼ਰੂਰ ਲਾਉਣ ਸਾਰਿਆਂ ਨੂੰ ਤਾਂ ਕਿ ਇਹਨਾਂ ਦੀ ਜੂਠ ਪੀਠ ਤੇ ਜਾਤ ਪਾਤ ਖਤਮ ਹੋਵੇ ਜੋ ਮਹਾਰਾਜ ਦਸਮ ਪਾਤਸ਼ਾਹ ਨਾਲ ਤੋਰੀ ਹੈ। ਤੋ ਖੰਡੇ ਬਾਟ ਅਸੀਂ ਗੁਰ ਸਤਿਗੁਰ ਦੇ ਸਿੱਖ, ਕੋਈ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣ ਜਾਂਦਾ, ਕੋਈ ਗੁਰੂ ਨਾਨਕ ਦਾ ਸਿੱਖ ਬਣ ਜਾਂਦਾ। ਉਹ ਦੇਖਦੇ ਨੇ ਸਾਡਾ ਗਿਆਨ ਕਹਿੰਦਾ ਕੀ, ਅਸੀਂ ਸਿੱਧੇ ਸਾਨੂੰ ਦੀਖਿਆ ਹੀ ਦਿੱਤੀ ਜਾਂਦੀ ਹੈ ਔਰ ਬੋਲ ਵਾਹਿਗੁਰੂ ਜੀ ਕਾ ਖਾਲਸਾ, ਔਰ ਉਸ ਨੂੰ ਗੁਰਮੰਤਰ ਨੂੰ ਜਪਣ ਦਾ ਤਰੀਕਾ ਦੱਸਦਾ ਵੀ ਪਹਿਲਾਂ ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋਂ ਹਟੀਏ। ਬਾਬੇ ਨਾਨਕ ਦਾ ਹੁਕਮ ਸੀ ਗੁਰੂ ਅੰਗਦ ਸਾਹਿਬ ਨੂੰ, ਇਹ ਰਾਇਬਲ ਵੰਡੇ ਸੱਤਾ ਜੋ ਜਿਨ੍ਹਾਂ ਨੇ ਵਾਰ ਰਚੀ ਹੈ ਰਾਮਕਲੀ ਦੀ, ਉਹ ਦੇਖਦੇ ਨੇ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਵੀ ਉਹ ਸੱਚ ਜੇ ਗੁਰੇ ਫਰਮਾਇਆ, ਸੱਚ ਵੀ ਗੁਰਮੰਤਰ ਹੀ ਹੈ ਸਾਡਾ ਚੇਚੇ ਨੂੰ ਅੰਕ, ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੂ ਹਟੀਏ। ਬਾਬਾ ਜੀ ਕਹਿੰਦੇ ਸੀ ਬੇਟਾ ਬੋਲੀ ਚੱਲ ਬੋਲੀ ਚੱਲ, ਇਸ ਨੂੰ ਕਹਿੰਦੇ ਜੀ ਮੇਰੇ ਬੋਲਣ ਨਾਲ ਕੀ ਹੋਏਗਾ, ਕਹਿੰਦੇ ਤੈਨੂੰ ਯੋਗ ਆ ਜਾਏਗਾ, ਯੋਗ ਮੈਨੇ ਗਿਆਨ, ਯੋਗ ਸ਼ਬਦੰ ਗਿਆਨ ਸ਼ਬਦੰ, ਯੋਗ ਦਾ ਅਸਲ ਮਤਲਬ ਹੈ ਗਿਆਨ, ਤੋ ਤੈਨੂੰ ਗਿਆਨ ਆਏਗਾ। ਕਹਿੰਦੇ ਬਾਬਾ ਜੀ ਮੈਨੂੰ ਸਵਾਦ ਤੇ ਇਹਦੀ ਚਾਹੁੰਦਾ ਨੀ, ਕਹਿੰਦਾ ਦੱਬੀ ਚੱਲ ਕੰਮ ਨੂੰ, ਜਪੀ ਚੱਲ ਬੋਲੀ ਚੱਲ ਔਰ ਬੋਲ ਬੋਲ ਕੇ ਜਪੀ, ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋ ਹਟੀਏ, ਔਰ ਫਿਰ ਕਰੇ ਜੇ ਗੁਰ ਫਰਮਾਇਆ, ਉਹਦੀ ਕਰਨੀ ਵੀ ਇਹੋ ਸੀ ਆਲੇ ਦੁਆਲੇ ਹੋਰ ਨੀ ਸੀ ਕਰਦਾ, ਕਰੇ ਜੇ ਗੁਰ ਫਰਮਾਇਆ ਸਿੱਲ ਜੋਗ ਅਲੂਣੀ ਚਟੀਏ। ਵੀ ਤੈਨੂੰ ਭਾਵੇਂ ਨਾਮ ਹੀ ਸਵਾਦ ਹੋਏ, ਜਿੱਦਾਂ ਬੌਲਦਾ ਮੋਹਰੇ ਲੂਣ ਵਾਲੀ ਸਿਰ ਪਾ ਦਿੰਦੇ ਸੀ ਪਿੱਛੇ ਵੀ ਇਹਨਾਂ ਨੂੰ ਭੁੱਖ ਨੀ ਲੱਗਦੀ ਤੇ ਪੱਠੇ ਜ਼ਿਆਦਾ ਖਾਣਗੇ ਲੂਣ, ਕਹਿੰਦੇ ਬਾਬਾ ਬੌਲਦਾਂਗੇ ਵੀ ਲੂਣ ਦੀ ਸਿਰ ਸੁੱਟੀ ਦੇ ਉਹਦੇ ਚ ਵੀ ਲੂਣ ਦਾ ਸਵਾਦ ਹੁੰਦਾ, ਮੈਂ ਲੂਣੀ ਸਿਰ ਮੈਥੋਂ ਚੱਟ ਨੀ ਹੁੰਦੀ, ਇਹਦੇ ਕੀ ਫਾਇਦਾ। ਉਹ ਕਹਿੰਦਾ ਤੈਨੂੰ ਤੂੰ ਮੇਰੀ ਪੋਥੀ ਸਮਝ ਆਉਣ ਲੱਗ ਪਊਗੀ, ਤੂੰ ਜਪ ਕੇ ਤੇ ਦੇਖ ਪਰਮੇਸ਼ਰ ਦਾ ਨਾਮ, ਮੇਰੇ ਸਬਕ ਸਮਝ ਆਉਣ ਲੱਗਣਗੇ। ਉਹ ਕਰੇ ਜੇ ਗੁਰ ਫਰਮਾਇਆ ਸਿੱਲ ਨਾਮ ਜਪਣ ਵਾਲੇ ਦਾ ਪਹਿਲਾ ਫਾਇਦਾ ਇਹ ਹੁੰਦਾ ਉਹਨੂੰ ਬਾਣੀ ਸਮਝ ਆਉਣ ਲੱਗ ਪੈਂਦੀ, ਉਹਨੂੰ ਕੋਈ ਟੀਕੇ ਟਾਕੇ ਨੀ ਪੜ੍ਹਨੇ ਪੈਂਦੇ, ਮਹਾਰਾਜ ਗਿਆਨ ਭੇਜਦਾ ਉਹਨੂੰ ਅਕਾਲ ਪੁਰਖ, ਜਿੱਦਾਂ ਬ੍ਰਹਮੇ ਨੂੰ ਵੇਦ ਭੇਜ ਦਿੱਤੇ। ਬ੍ਰਹਮਾ ਏਡਾ ਵੱਡਾ ਵੇਦ ਗਿਆਨ ਦਾ ਸੋਮਾ ਤੇ ਕਾਲ ਪ੍ਰਖਾਪ ਹੈ, ਉਹਨੇ ਸਾਰਿਆਂ ਨੂੰ ਸਭ ਕੁਛ ਭੇਜਿਆ, ਅਸੀਂ ਉਹਨੂੰ ਛੱਡ ਦਿੰਦੇ ਆਪ ਰੱਬ ਬਣ ਜਾਂਦੇ। ਇਸ ਕਰਕੇ ਜਿਹੜਾ ਗਿਆਨ ਹੈ ਇਹ ਸਾਫ਼ ਲਿਖਿਆ, ਬਿਨ ਗੁਰ ਦੀਖਿਆ ਕੈਸੀ ਗਿਆਨ। ਗੁਰੂ ਫਿਰ ਜੋ ਮੰਤਰ ਦੱਸਦਾ ਉਹਨੂੰ ਬੋਲ ਬੋਲ ਜਪਣਾ ਪੈਂਦਾ। ਔਰ ਇਸ ਬਾਬਾ ਲਹਿਣਾ ਜੀ ਨਾ, ਬਾਬਾ ਤਾਂ ਕਹਿਣ ਸੀ ਅਦਬਨੌਰ, ਉਸ ਵੇਲੇ ਉਹਨਾਂ ਦੀ ਬਹੁਤ ਨੌਜਵਾਨ ਉਮਰ ਸੀ, ਉਹਨਾਂ ਨੇ ਫਿਰ ਕਰੀ ਜਾਣਾ ਬੋਲੀ ਜਾਣਾ ਬੋਲੀ, ਉਹਨਾਂ ਨੂੰ ਐਸਾ ਗਿਆਨ ਆਇਆ, ਐਸਾ ਪੋਥੀ ਚ ਸਵਾਦ ਆਇਆ, ਇੰਨੇ ਸ਼ਬਦ ਉਹਨਾਂ ਨੇ ਸਾਰੀ ਉਮਰ ਬਾਬੇ ਦੇ ਸ਼ਬਦ ਹੀ ਸਮਝਣ ਚ ਲਾ ਦਿੱਤੀ ਔਰ ਆਪਣੇ ਸਿਰਫ ਸਲੋਕ ਹੀ ਲਿਖੇ। ਉਹਨਾਂ ਦੀ ਬਾਣੀ ਨਹੀਂ ਹੈ ਮਾਲੇ ਦੀ, ਨਾ ਕੋਈ ਛੰਦ, ਨਾ ਕੋਈ ਵਾਰ, ਨਾ ਕੋਈ ਹੋਰ ਸ਼ਬਦ, ਸ਼ਬਦ ਨਹੀਂ ਲਿਖਿਆ ਕੋਈ। ਕਹਿੰਦੇ ਬਾਬਾ ਉਹਦੇ ਆਪਣੇ ਮਤਲਬ ਬਾਬਾ ਗੁਰੂ ਬਾਬੇ ਦੇ ਐਸੇ ਪੋਥੀ ਦਾ ਉਹਨੇ ਅਧਿਐਨ ਕੀਤਾ, ਇਸ ਗਿਆਨ ਦਾ ਇਕੱਠਾ ਕਰਕੇ ਔਰ ਨਾਮ ਦੀ ਕਮਾਈ ਕੀਤੀ ਬੋਲ ਬੋਲ ਕੇ, ਉਹ ਜੋਤ ਹੀ ਲੈ ਗਏ। ਇਸ ਕਰਕੇ ਉਹਨਾਂ ਨੇ ਸਿਰਫ ਸਲੋਕ ਲਿਖੇ, ਉਹਨਾਂ ਨੂੰ ਟਾਈਮ ਨਹੀਂ ਸੀ, ਇੰਨੀ ਬਾਣੀ ਗੁਰੂ ਨਾਨਕ ਦੀ ਸੀ, ਉਹਨੂੰ ਸਮਝਣਾ ਪਹੁੰਚਾਉਣਾ ਉਹਦੇ ਅੰਗ ਹੀ ਵਰਗੇ, ਅੰਗ ਸਾਹਿਬ ਵਿੱਚੇ ਮਿਲ ਗਿਆ ਨਾਨਕ ਦੇ। ਤੋ ਇਸ ਕਰਕੇ ਉਹ ਜਿਹੜਾ ਸਾਰਾ ਵੱਡਾ ਕੰਮ ਸੀ ਇਸ ਗਿਆਨ ਤੇ ਗੁਰਮੰਤਰ ਦਾ ਜਪ, ਬਾਣੀ ਨੂੰ ਬਾਰ ਬਾਰ ਸਾਨੂੰ ਪੜ੍ਹਨਾ ਪੈਣਾ, ਬਾਣੀ ਤੋਂ ਗਾਈਡੈਂਸ ਮਿਲਣੀ ਹੈ। ਇਸ ਕਰਕੇ ਦੀਖਿਆ ਲੈ ਕੇ ਫਿਰ ਉਸ ਗੁਰਮੰਤਰ ਦੀ ਕਮਾਈ ਕਰਨੀ, ਤੇ ਇਹ ਫਿਰ ਕਰੇ ਜੋ ਗੁਰ ਫਰਮਾਇਆ ਛਿਲ ਜੋਗ ਅਲੂਣੀ ਚੱਟੀਏ। ਜੋ ਵੀ ਗੁਰਸਿੱਖ ਖੰਡੇ ਬਾਟੀ ਦੀ ਪੌਲ ਲੈ ਕੇ ਨਾਮ ਜਪਣ ਲੱਗ ਪੈਂਦਾ ਹੈ, ਉਹਨੂੰ ਆਪੇ ਬਾਣੀ ਦੀ ਸਮਝ ਆਈ ਜਾਂਦੀ, ਕਿਉਂਕਿ ਪਿੱਛੇ ਦਸ ਗੁਰੂ, ਪੰਜ ਪਿਆਰੇ, ਚਾਰ ਸਾਹਿਬਜ਼ਾਦਿਆਂ ਦੀਆਂ ਤਾਰਾਂ ਜੁੜ ਜਾਂਦੀਆਂ, ਕਿਉਂਕਿ ਦੀਖਿਤ ਜਿਹੜੇ ਹੋਏ ਔਰ ਦਸਾਂ ਗੁਰੂ ਉਹ ਗਿਆਨ ਭੇਜਦੇ ਨੇ। ਇਸ ਕਰਕੇ ਕਹਿੰਦੇ ਨੇ ਬਿਨ ਗੁਰ ਦੀਖਿਆ ਕੈਸੇ ਗਿਆਨ, ਮਹੱਲਾ ਪਹਿਲਾ। ਤੋ ਸਾਸੀ ਸਿੱਖ ਸਾਬਤ ਹੋ ਗਏ ਵੀ ਅਸੀਂ ਨਾਨਕ ਦੇ ਸਿੱਖ ਨਹੀਂ ਹੈ, ਕਿਸੇ ਦੇ ਸਿੱਖ ਨਹੀਂ ਹੈ, ਉਹ ਸਾਨੂੰ ਦੀਖਿਆ ਤੇ ਗਿਆਨ ਦੇਣਗੇ। ਜਿਹੜੇ ਹੁਣ ਪੰਜ ਪਿਆਰੇ, ਪੰਜ ਸਿੱਖ ਹੁਣ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਉਹ ਸਾਨੂੰ ਹੁਣ ਪੰਜ ਸਿੱਖ ਖੰਡੇ ਵਾਸਤੇ ਦੀ ਪੌਲ ਦੇਣਗੇ ਤੇ ਨਾਮ ਜਪਾਉਣਗੇ, ਤੇ ਗਿਆਨ ਸਾਡੇ ਕੋਲ ਪੋਥੀ ਚ ਹੈ, ਪੋਥੀ ਤੋਂ ਗਿਆਨ, ਤੇ ਪੰਜਾਂ ਸਿੱਖਾਂ ਕੋਲੋਂ ਦੀਖਿਅਤ ਹੋਣਾ, ਇਹੋ ਰਸਮ ਹੁਣ ਰਹਿੰਦੀ ਦੁਨੀਆਂ ਕੀ ਕਈ ਯੁੱਗਾਂ ਤੱਕ ਚੱਲ ਸਕਦੀ ਹੈ, ਲੋੜ ਨਹੀਂ ਹੈ ਦੇਹ ਦੀ। ਹੁਣ ਉਹ ਪੰਜ ਸਿੱਖ ਜਿਹੜੇ ਵੀ ਨਾਮ ਜਪਣ ਵਾਲੇ ਹੋਣਗੇ ਔਰ ਸਦਾ ਹੀ ਰਹਿਣਗੇ, ਔਰ ਪੋਥੀ ਦਾ ਗਿਆਨ ਸਦਾ ਹੀ ਹੈ। ਇਸ ਕਰਕੇ ਗਾਂ ਯੁੱਗ ਯੁੱਗ ਪ੍ਰਗਟ ਭਾਈ ਸਗਲੇ ਯੁੱਗ ਅੰਦਰ ਸਗਲੇ ਗੁਰ ਨਾਨਕ ਕੀ ਵਡਿਆਈ, ਨਾਨਕ ਛਾਪ ਉੱਥੇ ਗੁਰ, ਇਹ ਸ਼ਬਦ ਦੀ ਵਡਿਆਈ ਯੁਗਾਂ ਯੁਗਾਂ ਤੱਕ ਰਹੇਗੀ, ਕਿਉਂਕਿ ਇਹਦੇ ਚ ਹੁਣ ਉਹ ਅਲਟਾ ਬਦਲੇ ਆਈ ਹੈ ਵੀ ਕੰਨ ਚ ਗੁਰਮੰਤਰ ਦੇਣ ਦੀ ਬਜਾਏ ਪੰਜਾਂ ਦੇ ਹਵਾਲੇ ਕਰ ਦਿੱਤਾ ਔਰ ਪਾਰਲੀਮੈਂਟਰੀ ਡੈਮੋਕਰੇਸੀ ਕਰ ਦਿੱਤੀ, ਇਹ ਡਿਕਟੇਟਰਸ਼ਿਪ ਨਹੀਂ ਰਹਿਣ ਦਿੱਤੀ ਵੀ ਕੋਈ ਗੁਰੂ ਦੇਈ ਚੱਲੇ ਤੇ ਫਿਰ ਗੁਰੂ ਖਤਮ ਕੀਤੀ। ਇਹ ਬੜੇ ਬੜੇ ਜਿਨ੍ਹਾਂ ਨੇ ਇੰਟਲੈਕਚੁਅਲ ਨੇ ਇੰਡੀਅਨ ਔਰ ਬੜੇ ਬੜੇ ਲੋਕਾਂ ਨੇ ਕਿਹਾ ਵੀ ਤਾਨੇ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਨੇ ਸਦਾ ਲਈ ਗੁਰੂ ਡੰਮ ਖਤਮ ਕਰ ਦਿੱਤੀ, ਲੇਕਿਨ ਇਸ ਰਸਮ ਨੂੰ ਐਸਾ ਗਲਤ ਵਰਤਿਆ ਜਾ ਰਿਹਾ ਹੈ। ਆਪਣੇ ਆਪਣੇ ਗੁਰੂ ਬਣੇ ਸਾਧ ਸੰਤ ਜਿੰਨੇ ਮਹਾਂਪੁਰਖ ਜਿੰਨੇ ਉਧਰ ਸਭ ਆਪਣੇ ਟੋਰੇ, ਕੋਈ ਵੀ ਆਪਣੇ ਕੋਈ ਵੀ ਖੰਡੇ ਵਾਟੇ ਨਾਲ ਨਹੀਂ ਜੋੜਦਾ, ਸਭ ਆਪਣੇ ਨਾਲ ਜੋੜਦੇ ਔਰ ਖੰਡੇ ਵਾਟੇ ਦਾ ਉੱਤੋਂ ਦੀ ਉਹਦੇ ਮੋਢਿਆਂ ਤੇ ਬੰਦੂਕ ਰੱਖ ਕੇ ਚਲਾਉਂਦੇ ਨੇ, ਅੰਮ੍ਰਿਤ ਵੀ ਚਲਾ ਦਿੰਦੇ ਨੇ ਮਗਰੋਂ, ਸਭ ਕੁਝ ਕਰਦੇ ਹੈ ਪਰ ਆਪ ਗੁਰੂ ਬਣੇ ਬੈਠੇ। ਕਿਸੇ ਨੂੰ ਨੀ ਕਹਿੰਦੇ ਸਿੱਖ ਨੂੰ ਭਾਈ ਤੈਨੂੰ ਖੰਡੇ ਵਾਟੇ ਦੀ ਪੌੜ ਲੈ ਕੇ ਸਿੱਧਾ ਨਾਮ ਜਪ ਘਰ ਬੈਠ ਕੇ, ਤੇਰੇ ਉੱਤੇ ਤੇ ਸਾਡੇ ਪੰਜ ਗੁਰੂ ਦਸ ਗੁਰੂ ਤੇਰੇ ਹੋਰ ਕੋਈ ਮਹਾਂਪੁਰਖ ਦੀ ਲੋੜ ਹੈ ਵਿੱਚ, ਕਿਸੇ ਨੂੰ ਨੀ ਉਹ ਕਹਿਣਗੇ, ਉਹ ਕਹਿਣਗੇ ਨਹੀਂ ਸਾਡੇ ਕੋਲ ਆਓ। ਕੋਈ ਨੀ ਕਹਿੰਦਾ ਦ੍ਰਿਸ਼ਟੀ ਨੂੰ, ਔਰ ਉਜਾੜ ਛਿਟਿਆ ਸੰਗਤਾਂ ਦਾ ਤਬਾਹ ਕਰ ਛਿਟਿਆ ਫੜ ਕੇ, ਕਈ ਉਹ ਛਿੱਟਾ ਜਿਹਾ ਤੇ ਪ੍ਰਚਾਰ ਜਿੱਦਾਂ ਦਸਮ ਪਾਤਸ਼ਾਹ ਨੇ ਚਲਾਇਆ ਰਾਮ ਨਾ, ਤੁਸੀਂ ਖੜੇ ਕੋਈ ਵੀ ਜਥਾ ਸਿੱਧਾ ਖੰਡੇ ਵਾਟੇ ਨੂੰ ਜੋੜਨ ਨੂੰ ਨੀ ਕਹੇਗਾ, ਕਹਿੰਦੇ ਨਹੀਂ ਅਸੀਂ ਸਾਡੇ ਕੋਲ ਆਓ ਤੇ ਫੇਰ ਅੰਮ੍ਰਿਤ ਛਕੋ, ਫੇਰ ਦੇਖੋ। ਆ ਕਲੇਰਾਂ ਵਾਲੇ ਬਾਬਾ ਈਸ਼ਵਰ ਸਿੰਘ ਜੀ ਆਪ ਬੜਾ ਪ੍ਰੇਮੀ ਸੀ, ਕਿਉਂਕਿ ਅਸੀਂ ਸਗੇ ਜਮਾਤੀ ਹੈ, ਸਾਰਿਆਂ ਜਾਣਾ ਜਮਾਤਾਂ ਚ ਅਸੀਂ, ਤੇ ਉਹ ਸਾਰੇ ਕਹਿੰਦੇ ਜੀ ਉਹ ਅੰਮ੍ਰਿਤ ਛਕਾਉਂਦੇ ਆ ਦੂਸਰੇ ਪਰ ਠੀਕ ਹੈ, ਪਰ ਇੱਕ ਵਾਰੀ ਤੁਸੀਂ ਕਲੇਰਾਂ ਵਾਲੇ ਮਹਾਂਪੁਰਖਾਂ ਦਾ ਅੰਮ੍ਰਿਤ ਛਕ ਕੇ ਦੇਖੋ। ਕਿੱਧਰ ਕਿੱਧਰ ਜਾਈਏ? ਉਹ ਜਿਹੜਾ ਕੋਈ ਕਹੂਗਾ ਉਹ ਬਸ ਵੀ ਮੈਂ ਹੀ ਹਾਂ, ਲੇਕਿਨ ਸਿੱਖ ਨੂੰ ਇਸ ਵੇਲੇ ਵੀ ਆਰ ਆਨ ਦੀ ਐਜ, ਐਸੇ ਖੜੇ ਆ ਜੇ ਇਧਰ ਡਿੱਗ ਪਏ ਤੇ ਤਬਾਹੀ ਹੈ, ਜੇ ਇਧਰ ਡਿੱਗ ਪਏ ਤੇ ਸਭ ਕੁਝ ਸਵਰ ਸਕਦਾ, ਜੇ ਗਿਆਨ ਦੇ ਰਸਤੇ ਤੇ ਚੱਲ ਪਏ ਜਿੱਦਾਂ ਬਾਣੀ ਕਹਿੰਦੀ, ਉਹਦਾ ਸਿੱਖ ਆਪਣੇ ਆਪ ਨੂੰ ਸਾਂ ਲੈ ਵੀ ਜੋ ਬਾਣੀ ਦਾ ਸ਼ਬਦ ਕਹਿੰਦਾ ਮੈਂ ਉਹਦੇ ਉਲਟ ਨਹੀਂ ਚੱਲਣਾ ਤੇ ਉਹ ਸਮਝ ਲਓ ਸੇਫ ਹੈ। ਜੇ ਉਧਰ ਜਿੱਤ ਪਏ ਤੇ ਸਾਰੀ ਕੌਮ ਤਬਾਹੀ ਵੱਲ ਜਾਏਗੀ, ਕਿਉਂਕਿ ਇਸ ਵੇਲੇ ਐਨ ਐਜ ਤੇ ਜਿੱਦਾਂ ਰੱਸੇ ਤੇ ਚੜੀ ਹੈ ਸਾਡੀ ਕੌਮ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿੱਧਰ ਮੈਂ ਡਿੱਗ ਪੈਣਾ, ਕੀ ਹੋ ਰਿਹਾ। ਜਿਹੜਾ ਤੂੰ ਆਉਂਦਾ ਆਪਣੇ ਮਗਰ ਲਾ ਲੈਂਦਾ। ਕੋਈ ਵੀ ਸਿੱਖ ਬਣਨ ਨੂੰ ਤਿਆਰ ਨਹੀਂ ਹੈ, ਸਭ ਮਹਾਂਪੁਰਖ ਸਾਧ ਸੰਤ ਜਾਂ ਭਾਈ ਸਾਹਿਬ ਸਾਹਿਬ ਮਤਲਬ ਕੋਈ ਕੋਈ ਗਰੀਬੀ ਜਾਣ ਨੂੰ ਤਿਆਰ ਨਹੀਂ ਹੈ। ਸਾਰੀ ਸੰਗਤ ਦੇ ਵਿਚ ਸਿੱਖਾਂ ਚ ਮਿਲ ਕੇ ਬੈਠ ਕੇ ਜਿੱਦਾਂ ਬਾਬੇ ਨਾਨਕ ਦਾ ਸ਼ਬਦ ਹੈ, ਸਿੱਖ ਸਭਾ ਦੀਖਿਆ ਕਾ ਪਾਓ। ਸਿੱਖਾਂ ਦੀ ਸਭਾ ਕਿੱਦਾਂ ਦੀ ਹੁੰਦੀ ਸੀ? ਜਿਹੜੇ ਜਿਨ੍ਹਾਂ ਨੂੰ ਦੀਖਿਅਤ ਸ਼ਬਦ ਬਾਬਾ ਨਾਨਕ ਦੇ ਦਿੰਦਾ ਸੀ, ਉਹਨਾਂ ਨੂੰ ਚਾਹ ਚੜਿਆ ਰਹਿੰਦਾ ਸੀ ਜਪਣ ਦਾ। ਸਾਰੀ ਸੰਗਤ ਬੈਠ ਕੇ ਅਭਿਆਸ ਕਰਦੀ ਸੀ ਜਿੱਦਾਂ ਉਹਨਾਂ ਦੇ ਸ਼ਬਦ ਕਹਿੰਦੇ ਸੀ, ਕਿਆ ਕੱਕ ਹੈ ਸ਼ਬਦ ਪਾਖ ਹੈ ਔਰ ਦੁੱਧ। ਔਰ ਸਾਰੇ ਸਿੱਖ ਸਭਾ ਦੀਖਿਆ ਕਾ ਭਾਓ ਜਿਹੜੇ ਜਪਦੇ ਸੀ ਉਹਨੂੰ ਹੀ ਸੁਣਦੇ ਸੀ, ਗੁਰਮੁਖੇ ਸੁਣਨਾ ਸਾਚਾ ਨਾਂ। ਬਾਬਾ ਨਾਨਕ ਲਿਖਦਾ ਸ਼ਬਦ ਵੀ ਮੈਂ ਵੀ ਗਰੀਬੀ ਭਾਵ ਨਾਲ ਸੰਗਤ ਚ ਆਣ ਕੇ ਬੈਠ ਕੇ ਮੈਨੂੰ ਹਲੀ ਅਭਿਆਸ ਕਰਨ ਦਾ ਤਰੀਕਾ ਨੀ ਪਤਾ, ਮੈਨੂੰ ਆਖਣ ਦਾ ਪਤਾ ਨੀ। ਦੇਖ ਕਿੱਡੀ ਗਰੀਬੀ ਹੈ। ਨਾਨਕ ਆਖਣੇ ਵੇਰਾ ਵੇਰ, ਮੈਂ ਵੀ ਫਿਰ ਵਿਚ ਬੈਠ ਕੇ ਬੈਠ ਜਾਂਦਾ ਔਰ ਸੰਗਤ ਦੇ ਵਿਚ ਰਹਿ ਕੇ ਮੈਂ ਵੀ ਨਾਮ ਦਾ ਲਾਹਾ ਲੈਣਾ। ਰੁਤਬਾ ਜਦੋਂ ਮੈਂ ਤੁਰਦਾ ਹੈ ਉਹ ਸ਼ਬਦ ਚ ਲਿਖਦੇ ਆ ਵੀ ਆਹ ਪਤਾ ਨੀ ਮੇਰੇ ਪੈਰਾਂ ਨੂੰ ਕੀ ਹੋ ਗਿਆ। ਸਤ ਸੰਤੋਖ ਵਜੇ ਦਵਿਤਾਲ ਪੈਰੀ ਵਾਜਾ ਸਦਾ ਨਿਹਾਲ। ਆਨਾ ਸ਼ਬਦ ਜਿਹਨੂੰ ਦੁਨੀਆਂ ਲੋੜਦੀ ਉਹ ਮੇਰੇ ਗਿੱਟੇ ਤੋਂ ਲੈ ਕੇ ਚੋਟੀ ਤੱਕ ਸਾਰੇ ਸਰੀਰ ਚ ਵੱਜ ਰਿਹਾ ਔਰ ਹਰ ਤਾਲ ਉਹੀ ਮੈਂ ਖੱਬਾ ਪੈਰ ਪੁੱਟਦਾ ਸ਼ਬਦ ਸੁਣਦਾ, ਖੱਬਾ ਸੱਜਾ ਪੁੱਟਦਾ ਐਨ ਮਸਤਾਨੀ ਚਾਲ ਚ। ਬਾਬਾ ਜੀ ਆਪ ਲਿਖਦੇ ਨੇ ਸਤ ਸੰਤੋਖ ਦਾ ਮੇਰਾ ਜੀਵਨ, ਸਤ ਸੰਤੋਖ ਵੱਜੇ ਦੋਏ ਤਾਲ ਪੈਰੀ ਵਾਜਾ ਸਦਾ ਨਿਹਾਲ। ਅਸੀਂ ਬਾਹਰਲੇ ਬਾਜੇ ਕੱਢ ਲਏ, ਕੋਈ ਇਹ ਬਾਜੇ ਸਾਜੇ ਨਹੀਂ ਸੀ ਹੁੰਦੇ ਗੁਰੂ ਕਾਲ ਵੇਲੇ। ਕੋਈ ਇੱਕ ਅੱਧਾ ਮਰਾਸੀ ਹੁੰਦਾ ਸੀ ਜਿਹੜਾ ਆਣ ਕੇ ਸੰਗਤ ਨੂੰ ਬਾਣੀ ਦਾ ਸ਼ਬਦ ਕੋਈ ਰਾਗ ਸੁਣਾਇਆ ਜਾਂਦਾ ਸੀ, ਬਾਕੀ ਸਾਰੇ ਆ ਇੱਕ ਆ ਸਾਦੇ ਨਰਾਤਾ ਕੰਮ ਅਭਿਆਸ ਭਗਤੀ ਕਰਦੇ ਸੀ ਸਾਰੇ। ਇਸ ਕਰਕੇ ਇਹ ਜਿਹੜੀ ਚੀਜ਼ ਚੱਲੀ ਹੈ ਇਹ ਉਸੇ ਅਸੀਂ ਚੈਨਲ ਚ ਖੱਡੇ ਚ ਪੈ ਗਏ ਆ ਜਿੱਥੋਂ ਕੋਈ ਮਹਾਰਾਜ ਜੀ ਕੱਢੇ ਤੇ ਕੱਢੇ, ਨਹੀਂ ਤੇ ਅਗਿਆਨਤਾ ਦੇ ਐਸੇ ਖੱਡੇ ਚ ਹੈ ਕਿ ਸਾਨੂੰ ਜਿਨ ਚਿਕਰ ਬਾਣੀ ਦਾ ਗਿਆਨ ਨਹੀਂ ਪਤਾ ਲੱਗਦਾ। ਔਰ ਬਾਣੀ ਵੀ ਗਿਆਨ ਇੱਕੋ ਦੇਗੀ ਕਿ ਇਹ ਸਾਰਾ ਹੀ ਇਹਦੇ ਵਿਚ ਨਾਮ ਜਪਣ ਦੀ ਮਹਿਮਾ ਹੈ, ਨਾਮ ਦੀ ਮਹਿਮਾ। ਸਾਰਾ ਬਾਣੀ ਦਾ ਜੇ ਸਿੱਧਾ ਜਿਹਾ ਐਕਸਟ੍ਰੈਕਟ ਕੱਢ ਕੇ ਸੋਚੀਏ ਨਾ ਵੀ ਐਡਾ ਵੱਡਾ ਗਿਆਨ ਕੀ ਸਮਝਾਉਂਦਾ ਹੈ, ਉਹ ਸਮਝਾਉਂਦਾ ਹੈ ਨਾਮ ਜਪੋ ਤੇ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਸੱਚੀ ਬੈਸਕ ਤੇ ਨਾ ਸੰਗ ਜਨ ਸੰਗ ਜਪੀਏ ਨਾ, ਕਿਉਂਕਿ ਜਿੱਦਾਂ ਦੀ ਸੰਗਤ ਕਰੋਗੇ ਉਦਾਂ ਦੀ ਹੋ ਜਾਓਗੇ। ਜੋ ਜੈਸੀ ਸੰਗਤ ਕਰੇ ਸੋ ਤੈਸਾ। ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਨਾਮ ਜਪਣ ਲੱਗ ਪਾਓਗੇ। ਗਾਉਣ ਵਜਾਉਣ ਵਾਲਿਆਂ ਦੀ, ਕੀਰਤਨ ਕਰਨ ਵਾਲਿਆਂ ਜਿਹਨੂੰ ਕਹਿੰਦੇ, ਜਿੰਨਾ ਜਿੱਦਾਂ ਦੀ ਮੰਡਲੀ ਚ ਜਾਓਗੇ ਉਦਾਂ ਦੀ ਹੋ ਜਾਓਗੇ। ਜਿਹਨੂੰ ਸਟੱਡੀ ਕਰੋਗੇ ਉਹੀ ਤੁਹਾਡਾ ਬ੍ਰੇਨ ਵਾਸ਼ ਆਊਟ ਕਰ ਦੇਗਾ। ਲੇਕਿਨ ਜੇ ਬਾਣੀ ਦੇ ਵਿਚ ਹੀ ਰਹੇ, ਬਾਣੀ ਦਾ ਸ਼ਬਦ ਰਹੇ, ਖੋਜ ਕਰੋ, ਤੁਹਾਡੇ ਪਿੱਛੇ ਪਾਓ ਲੈ ਕੇ, ਤੁਹਾਡੇ ਪਿੱਛੇ ਦਸੇ ਗੁਰੂ ਪੰਜ ਪਿਆਰੇ ਚਾਰ ਸਾਹਿਬ ਜ਼ਿਆਦੇ ਹੋਣ, ਕੀ ਮਜਾਲ ਹੈ ਤੁਸੀਂ ਉਸ ਲਾਈਨ ਤੋਂ ਅਟਕੋ। ਪਰ ਅੱਜ ਕੱਲ ਕੋਈ ਆਪਣੇ ਨਾਲ ਨਹੀਂ ਆਪਣੇ ਨਾਲ ਜੋੜਦੇ, ਇਸ ਅਸੂਲ ਜੋ ਦਸਮ ਪਾਤਸ਼ਾਹ ਦੇ ਨਾਲ ਨਹੀਂ ਜੋੜਦੇ ਕੋਈ। ਇਸੇ ਕਰਕੇ ਸਿੱਖੀ ਦਾ ਬੁਰਾ ਹਾਲ ਹੈ, ਜਿੰਨੇ ਮਰਜ਼ੀ ਗੁਰਦੁਆਰੇ ਬਣਾ ਲੈਣ, ਦਿਨ ਚਿਕਰ ਬਾਣੀ ਦੀ ਹਿਸਾਬ ਦੇ ਨਾਲ ਗੁਰਦੁਆਰਾ ਅੰਦਰ ਨਹੀਂ ਖੜਾ ਕਰਦੇ। ਸੁਣ ਸਵਾਮੀ ਅਰਦਾਸ ਸਮਾਈ, ਪੁੱਛੋ ਸਾਥ ਵਿਚਾਰੋ, ਰੋਸ਼ਨੀ ਕੀਜੇ ਉੱਤਰ ਦੀਜੇ, ਕਿਉਂ ਭਾਈ ਇਹ ਗੁਰਦੁਆਰੋ। ਸਿੱਧਾ ਨਾ ਪੁੱਛਿਆ ਜੀ ਬਾਬੇ ਨਾਨਕ ਨੂੰ, ਤੂੰ ਗੁਰੂ ਕਹਿਣਾ ਉਹਦੀ ਦੇਹ ਨਹੀਂ ਹੈ ਤੇ ਗੁਰਦੁਆਰਾ ਫਿਰ ਕਿੱਥੇ ਹੋਇਆ? ਉਹ ਕਹਿੰਦਾ ਇਹ ਮਨ ਚਲ ਤੋ ਸੱਚ ਘਰ ਵੈਸੇ, ਨਾਨਕ ਨਾਮ ਅਧਾਰੋ ਆਪੇ ਮੇਲ ਮਲਾਏ ਕਰਤਾ ਲਾਗੇ ਸੱਚ ਪਿਆਰ। ਜਦੋਂ ਆ ਮਨ ਚੱਲਣੋ ਤੇਰਾ ਪੈਂਡੂਲਮ ਘੜੀਦਾ, ਖੜਾ ਹੋ ਜਾਣਾ ਹੈ ਮਨ, ਬੰਦ ਹੋ ਜਾਣਾ ਹੈ, ਉੱਥੇ ਪ੍ਰਗਟ ਹੋ ਜਾਣਾ, ਗੁਰਦੁਆਰਾ ਅੰਦਰ ਹੈ। ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਾਂ ਦੇਹੋਰਾ ਨਾ ਮਸੀਤ, ਅੰਦਰ ਦਸਮ ਦੁਆਰ ਦੀ ਖੇਡ ਹੈ, ਅੰਦਰ ਦੀ ਚੜਾਈ ਹੈ, ਅਸੀਂ ਬਾਹਰਲੇ ਗੁਰਦੁਆਰੇ ਬਣਾ ਰਹੇ। ਇਸ ਕਰਕੇ ਸਾਰਾ ਕੁਛ ਐਸਾ ਹੋ ਰਿਹਾ, ਇਸ ਗਿਆਨ ਦੇ ਉਲਟ ਹੋ ਰਿਹਾ ਹੈ। ਅਸੀਂ ਗੁਰੂਆਂ ਨੂੰ ਸਾਰਿਆਂ ਨੂੰ ਪਿੱਠ ਦੇ ਕੇ ਕੰਮ ਕਰ ਰਹੇ। ਆ ਜਿਹੜਾ ਸੁੱਚਪੁਣਾ ਹੋਣਾ ਇੰਨਾ ਕਰਨਾ ਇੱਥੇ, ਔਰ ਇੱਕ ਸਭ ਤੋਂ ਵੱਡਾ ਸਿੱਖੀ ਚ ਘਾਟਾ ਇਹ ਹੈ ਕਿ ਹਰ ਸਿੱਖ ਕੋ ਰਾਤ ਨੂੰ 11-12 ਵਜੇ ਤੱਕ ਜਾਗਦਾ ਹੈ ਔਰ ਸਵੇਰ ਦਾ ਆਹ ਜੋ ਸ਼ਬਦ ਅਸੀਂ ਲੈ ਰਹੇ ਹਾਂ ਇਹ ਕਮਾਈ ਕੋਈ ਨਹੀਂ ਕਰਦਾ। ਉਹ ਸਾਰਾ ਕੁਛ ਇਹ ਬਣਿਆ ਵੀ ਸਵੇਰ ਵੇਲੇ ਉੱਠ ਕੇ ਕੋਈ ਗੁਰਦੁਆਰੇ ਨੂੰ ਭੱਜਦਾ ਹੈ, ਉੱਥੇ ਅੱਗੇ ਸੁਖਮਨੀ ਸਾਹਿਬ ਸੋਇਆ ਹੁੰਦਾ, ਉਥੋਂ ਬਾਅਦ ਆਸਾ ਦੀ ਵਾਰ ਲਾ ਦਿੰਦੇ ਨੇ। ਕਿਤੇ ਕੋਈ ਨਾਮ ਦਾ ਨਿਸ਼ਾਨ ਨਹੀਂ ਹੈ, ਕਿਤੇ ਕੁਛ ਨਹੀਂ ਹੈ, ਪਰ ਆਹ ਸ਼ਬਦ ਅਸੀਂ ਹਰ ਅਭਿਆਸ ਦੀ ਚੌਂਕੀ ਚ ਲੈਣਾ ਹੈ। ਐਸਾ ਹੈ ਜੋ ਗੁਰੂ ਰਾਮਦਾਸ ਸਾਹਿਬ ਦਾ ਐਸਾ ਨਜ਼ਰ ਆਉਂਦਾ ਵੀ ਸਭ ਸਿੱਖਾਂ ਨੂੰ ਇਹ ਕੈਲੰਡਰ ਬਣਾ ਕੇ ਦਿੱਤਾ ਸੀ ਵੀ ਤੁਹਾਡੀ ਡੇਲੀ ਰੁਟੀਨ ਇਹ ਹੋਣੀ ਚਾਹੀਦੀ, ਇਸ ਤਰ੍ਹਾਂ ਤੁਸੀਂ ਨਾਮ ਜਪ ਜਪ ਕੇ ਜੀਵਨ ਸਫਲ ਕਰਨਾ। ਔਰ ਤੁਹਾਡੀ ਡੇਲੀ ਰੁਟੀਨ ਕੀ ਹੈ? ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ ਸੋ ਭਲ ਕੇ ਉਠੇ ਹਰੇ ਨਾਮ ਤੇ ਆਵੈ। ਹੁਣ ਗੁਰ ਸਤਿਗੁਰ ਅਕਾਲ ਪੁਰਖ ਆਵੈ, ਉਹ ਸਤਿਗੁਰੂ ਜੋਤ ਹੈ, ਉਹਦਾ ਜੋ ਸਿੱਖ ਆਖਾਉਂਦਾ ਹੈ ਸਿੱਖ ਫਿਰ ਸਿੱਖ ਹੈ ਪੌਲ ਲਵੇ। ਪਹਿਲਾਂ ਕੰਨ ਕੇ ਲਿਖਿਆ ਮਿਲਦੇ ਸੀ, ਹੁਣ ਪੌਲ ਹੈ, ਤੋ ਖੰਡੇ ਬਾਟੇ ਦੀ ਪੌਲ ਲੈ ਸਿੱਖ ਬਣੇ, ਉਹਦੇ ਲਈ ਇਹ ਸ਼ਬਦ ਹੈ ਸਾਰਾ। ਬਾਕੀ ਵੇਟਿੰਗ ਲਿਸਟ ਚ ਨੇ ਸਾਰੇ, ਇਹਨੇ ਵੀ ਬਾਕੀ ਜਪ ਨਹੀਂ ਸਕਦੇ। ਸਾਡੀ ਐਸੀ ਬਾਣੀ ਦੀਆਂ ਤੁਕਾਂ ਮਿਲਦੀਆਂ ਹੈ ਜਿਨ੍ਹਾਂ ਦੇ ਉਲਟ ਕੰਮ ਹੋ ਰਿਹਾ ਸਾਰਾ। ਬਾਣੀ ਕਹਿੰਦੀ ਹੈ ਵੀ ਕੋਈ ਵੀ ਮੰਤਰ ਹੈ ਸੰਗਤ ਚ ਬੈਠ ਕੇ ਜਪ ਸਕਦਾ ਹੈ। ਕੋਈ ਵੀ ਇਨਸਾਨ ਜਿਹਦੇ ਦੋ ਅੱਖਾਂ ਨੱਕ ਮੂੰਹ ਕੰਨ ਹੈ, ਮਾਨਸ ਦੀ ਜਾਤ ਹੈ, ਭਾਵੇਂ ਕਿਸੇ ਦੇਸ਼ ਦਾ ਹੈ, ਭਾਵੇਂ ਬੁੱਢਾ ਹੈ, ਭਾਵੇਂ ਬੱਚਾ ਹੈ, ਭਾਵੇਂ ਅੰਨਾ ਹੈ, ਭਾਵੇਂ ਲੂਲਾ ਹੈ, ਭਾਵੇਂ ਲੰਗੜਾ ਹੈ, ਭਾਵੇਂ ਬਿਮਾਰ ਹੈ, ਭਾਵੇਂ ਔਰਤ ਹੈ, ਭਾਵੇਂ ਮਰਦ ਹੈ, ਭਾਵੇਂ ਕਿਸੇ ਦੇਸ਼ ਦਾ ਵਾਸੀ ਹੈ, ਪਰ ਮਾਨਸ ਜਨਮ ਹੋਣਾ ਚਾਹੀਦਾ, ਉਹ ਗੁਰਮੰਤਰ ਜਪ ਸਕਦਾ। ਇਹਨਾਂ ਬਾਹਮਣਾਂ ਨੇ ਪਹਿਲਾਂ ਇਹ ਰਿਸਟ੍ਰਿਕਸ਼ਨ ਲਾਈ ਸੀ ਸਾਰੇ ਬੜੇ ਬੜੇ ਇਹ ਸਾਰੇ ਕਿਥੋਂ ਤੁਰਿਆ ਸਾਰੀ ਚੀਜ਼? ਕਿਉਂਕਿ ਉਹਨਾਂ ਨੇ ਗੁਰਮੰਤਰ ਨੀਚ ਜਾਤ ਕੋਈ ਸੁਣ ਲਵੇ, ਸ਼ੂਦਰ ਕੋਈ ਮੰਤਰ ਕੰਨ ਚ ਉਹਦੇ ਪੈ ਜਾਏ ਰਾਮ ਦਾ, ਉਹਦੇ ਕੰਨ ਸਦਾ ਲਈ ਬੰਦ ਕਰ ਦਿੱਤੇ ਜਾਂਦੇ। ਜਿੱਦਾਂ ਸਿੱਕਾ ਢਾਲ ਕੇ ਗਰਮ ਗਰਮ ਰਿੱਚ ਜਾਂ ਕੌਡੀ ਚ ਪਾਈਦਾ ਹੈ, ਏਦਾਂ ਉਹਦੇ ਕੰਨਾਂ ਚ ਸਿੱਕਾ ਪਾ ਦਿੱਤਾ ਜਾਂਦਾ ਸੀ ਜਿਹਦੇ ਕਿਤੇ ਕੋਈ ਪਰਮੇਸ਼ਰ ਦਾ ਸ਼ਬਦ ਉਹਦੇ ਕੰਨ ਚ ਪੈ ਜਾਂਦਾ ਸੀ। ਜੇ ਫਿਰਮ ਨਾ ਹਟੇ, ਜੀਵ ਨਾ ਜਪੀ ਚੱਲੇ, ਪਰਮੇਸ਼ਰ ਸ਼ੂਦਰ ਨੂੰ ਹੱਕ ਨਹੀਂ ਸੀ ਪਰਮੇਸ਼ਰ ਦਾ ਨਾਮ ਜਪਣ ਦਾ। ਫਿਰ ਮੈਂ ਵੇਦਾਂ ਸ਼ਾਸਤਰਾਂ ਦੀ ਸਾਰੀ ਗੱਲ ਦੱਸ ਰਿਹਾ ਨਾ, ਦੇ ਜਿੱਦਾਂ ਮੁਸਲਮਾਨਾਂ ਚ ਹਦੀਸ ਹੈ, ਸਾਡੇ ਚ ਰਹਿਤ ਨਾਮੇ ਹੈ, ਏਦਾਂ ਹਿੰਦੂਆਂ ਦੇ ਵਿਚ ਵੀ ਅਜਿਹੀਆਂ ਚ ਕੜਾਈਆਂ। ਇਸ ਬਾਹਮਣ ਬਾਹਮਣ ਨੀ ਮਾੜਾ, ਬਾਹਮਣ ਵਾਦ ਮਾੜੀ ਹੈ। ਬਾਹਮਣ ਵਾਦ ਵਿਚ ਜੇ ਜੀਵ ਨਾ ਜਪੇ ਉਹਦੀ ਜੀਵ ਕੱਟ ਛਿੜਦੇ ਸੀ, ਤੇ ਫੇਰ ਮਨਾ ਹਟੇ ਉਹਦੇ ਗਾਲ ਚ ਡੇਢ ਗਿੱਠ ਦਾ ਕਿੱਲਾ ਗੜ ਦਿੰਦੇ ਸੀ। ਲਿਖਿਆ ਬਲੈਕ ਐਂਡ ਵਾਈਟ, ਮੈਂ ਉਦਾਹਰਨ ਉਹ ਦਾਂਗਾ ਕਿ ਇਹ ਪੌਲ ਇਹ ਕਿੱਡੀ ਵੱਡੀ ਪੌਲ ਹੈ ਔਰ ਕਿੱਡਾ ਵੱਡਾ ਅਹਿਸਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਡੇ ਸਿਰ ਤੇ, ਵੀ ਆਹ ਬਾਟਾ ਸਾਰਿਆਂ ਦੇ ਮੂੰਹ ਲਾ ਦੇਣਾ, ਜੂਠ ਮਾਰ ਕੱਢਣੀ ਔਰ ਆਹ ਸ਼ਬਦਾਂ ਨਾ ਕੱਢਣੀ, ਹਮਰੀ ਜਾਤ ਪਾਤ ਗੁਰ ਸਤਿਗੁਰ, ਔਰ ਸਾਡੇ ਅਸੀਂ ਇਹ ਕੀ ਰਸਮ ਹੈ, ਔਰ ਉਹ ਚੀਜ਼ਾਂ ਹੁਣ ਹੋ ਰਹੀਆਂ ਔਰ ਇਹਨਾਂ ਦੇ ਬੜੇ ਬੜੇ ਜਥਿਆਂ ਚ ਹੋ ਰਹੀਆਂ। ਉਹਨਾਂ ਦੇ ਨਾਲ ਲੰਗਰ ਬੈਠ ਕੇ ਜਾਂ ਪਿੰਡਰਾਂ ਦੇ ਜਥੇ ਦੇ ਨਾਲ ਬੈਠ ਕੇ ਕੋਈ ਜਿਹੜਾ ਚੌਥੇ ਪੌੜੇ ਦਾ ਸਿੰਘ ਸਜਿਆ ਹੋਇਆ ਉਹ ਰੋਟੀ ਨਹੀਂ ਖਾ ਸਕਦਾ। ਮੈਂ ਉਹ ਮਿਸਾਲ ਦਾਂਗਾ ਮਹਿਤੇ ਦੀ ਜਿਹੜੀ ਹੁਣੇ ਪਿੱਛੇ ਵਰਤੀ ਔਰ ਉਥੋਂ ਬਾਅਦ ਘੱਲੂ ਘਾਰਾ ਵਰਤਿਆ ਇਹਨਾਂ ਤੇ, ਹੈ ਹਰਿਮੰਦਰ ਸਾਹਿਬ ਦੇ ਹੈਡ ਰਾਗੀ ਪਰ ਉਹ ਚੂੜਿਆਂ ਤੋਂ ਸਿੱਖ ਬਣੇ ਸੀ, ਔਰ ਐਸਾ ਆਲਾ ਰਾਗੀ ਮੈਂ ਨਾਂ ਨਹੀਂ ਦੱਸਣਾ। ਉਹਨੇ ਮੈਨੂੰ ਆਪ ਰੋ ਕੇ ਗੱਲ ਦੱਸੀ, ਭਾਈ ਸਾਹਿਬ ਜੀ ਮੈਨੂੰ ਫਿਰ ਮਹਿਤੇ ਲੈ ਗਏ, ਉੱਥੇ ਮੈਨੂੰ ਇੰਚਾਰਜ ਬਣਾ ਦਿੱਤਾ ਵੀ ਤੁਸੀਂ ਕੀਰਤਨ ਸਿਖਾਲਣਾ ਹੈ। ਮੈਂ ਕੀਰਤਨ ਸਿਖਾਲਣਾ ਸ਼ੁਰੂ ਕੀਤਾ ਔਰ ਮੈਨੂੰ ਉਹਨਾਂ ਨੇ ਹੈੱਡਕੁਆਰਟਰ ਸਭ ਕੁਛ ਕਮਰਾ ਦੇ ਦਿੱਤਾ ਸਾਰਾ, ਔਰ ਮੈਨੂੰ ਉੱਥੇ ਹੀ ਰੋਟੀ ਪਚਾਇਆ ਕਰਨ ਥਾਲ ਚ। ਮੈਂ ਕਿਹਾ ਬੜੀ ਇੱਜ਼ਤ ਕਰਦੇ ਸਾਰਾ ਕੁਛ। ਉਹਦੇ ਨਾਲ ਦੇ ਸਾਥੀ ਤਪਲਾ ਵਜਾਉਣ ਵਾਲੇ ਚਾਰ ਪੰਜ ਵਾਰੀ ਤੇ ਦੇਖਿਆ ਉਹਨਾਂ ਨੇ ਇਸ ਤਰ੍ਹਾਂ ਥਾਲ ਆਉਂਦਾ, ਫਿਰ ਉਹਨਾਂ ਨੂੰ ਭਿਣਖ ਜੀ ਕੁਛ ਪਈ। ਉਹਨੇ ਆਪਣੇ ਸਾਥੀ ਨੂੰ ਜਾ ਕੇ ਕਿਹਾ ਕਿ ਜਾ ਕੇ ਪੰਗਤ ਚ ਦੇਖੋ, ਅਸੀਂ ਪੰਗਤ ਚ ਕਿਉਂ ਨੀ ਬੈਠ ਸਕਦੇ। ਉੱਥੇ ਜਾ ਕੇ ਉਹ ਰੋ ਪਏ ਕਿਉਂਕਿ ਅਗਲਿਆਂ ਕੇ ਭਾਈ ਸਾਹਿਬ ਜੀ ਤੁਹਾਨੂੰ ਉੱਥੇ ਮਿਲੇਗਾ। ਆ ਹੁਣ ਦੇ ਆ ਜਿਹੜੇ ਜਥੇ ਆ ਵੱਡੇ ਭਿੰਡਰਾਂ ਵਾਲੇ, ਔਰ ਮੈਂ ਇਹਨਾਂ ਕੋਲ ਮੈਂ ਇਹਨਾਂ ਦੀਆਂ ਜੜਾਂ ਤੋਂ ਵਾਕਫ ਹਾਂ। ਲੇਕਿਨ ਇਨ੍ਹਾਂ ਨੇ ਤਬਾਹ ਕਰ ਦਿੱਤਾ ਸਾਡੀ ਸਾਰੀ ਸਿੱਖੀ ਔਰ ਜੋ ਇਨ੍ਹਾਂ ਦੀਆਂ ਰਸਮੋ ਰਿਵਾਜ ਉਨ੍ਹਾਂ ਦੀਆਂ ਕਿਤਾਬਾਂ ਮੇਰੇ ਕੋਲ ਹੈ ਉਹ ਮੈਂ ਗਾਹ ਕਰਾਂਗਾ ਭਾਈ ਇਨ੍ਹਾਂ ਨਾ ਵੱਖਰੀ ਰਹਿਤ ਮਰਿਆਦਾ ਦੇ ਖਰੜੇ ਬਣਾਏ ਆ ਆਪਣੇ ਕਿਤਾਬਾਂ। ਉਨ੍ਹਾਂ ਨੇ ਫਿਰ ਉਹ ਰੋ ਪਿਆ, ਕਹਿੰਦਾ ਆਣ ਕੇ ਦੱਸਣ ਲੱਗਾ ਭਾਈ ਸਾਹਿਬ ਜੀ ਸਾਨੂੰ ਪਤਾ ਕਿਉਂ ਨੀ ਪੰਗੇ ਚ ਬਹਿਣ ਦਿੰਦੇ, ਅਸੀਂ ਚੂੜਿਆਂ ਤੇ ਸਿੱਖ ਬਣੇ। ਇਸ ਕਰਕੇ ਉਹ ਵਿਚਾਰੇ ਫਿਰ ਰੋ ਰਾ ਕੇ ਹਟ ਕੇ ਉਨ੍ਹਾਂ ਨਾਲ ਉਥੋਂ ਚਲੇ ਗਏ, ਕਹਿੰਦੇ ਅਸੀਂ ਇੱਥੇ ਨੀ। ਹੈਡ ਰਾਗੀ ਹਰਿਮੰਦਰ ਸਾਹਿਬ ਦੇ ਔਰ ਉਨ੍ਹਾਂ ਨੂੰ ਉਥੋਂ ਜਾਣਾ ਪਿਆ, ਕਹਾਣੀ ਝੂਠੀ ਹੋਈ ਤੇ ਮੈਨੂੰ ਫੜੋ। ਇਹ ਚੀਜ਼ਾਂ ਕਿਉਂ ਕੱਢ ਰਹੇ ਹੈ? ਕਿਉਂਕਿ ਜਿਹੜੇ ਵੱਡੇ ਅੰਮ੍ਰਿਤ ਪ੍ਰਚਾਰ ਜਾਂ ਅੰਮ੍ਰਿਤ ਛਕਾਉਣ ਵਾਲੇ ਬੰਦੇ ਹੈ ਉਹ ਦਸਮ ਪਾਤਸ਼ਾਹ ਤੋਂ ਉਲਟ ਕੰਮ ਕਰ ਰਹੇ ਨੇ, ਸਾਡੀ ਸਿੱਖੀ ਨੂੰ ਪੌੜਿਆਂ ਚ ਪਾਤਾ, ਚੌਥਾ ਪੌੜਾ ਫਲਾਂ ਪੌੜਾ, ਉਹ ਅਸੀਂ ਸਾਰੇ ਇੱਕ ਹੈ ਔਰ ਹੈ ਵੀ ਸਾਰੇ ਗੁਰੂ ਨਾਨਕ ਦੇ ਪੁੱਤ ਹੈ। ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ, ਔਰ ਇਹ ਗੁਰਸਿੱਖ ਪੁੱਤਾਂ ਨੇ ਗਾਉਣਾ ਵਜਾਉਣਾ ਨਹੀਂ ਹੈ ਨਾ ਪਾਠ ਕਰਨੇ ਹੈ, ਇਨ੍ਹਾਂ ਲਈ ਹੁਕਮ ਹੈ ਹਰ ਜਪਿਓ ਹਰ ਨਿਸਤਾਰਿਆ। ਤੂੰ ਅਸੀਂ ਉੱਥੇ ਆਉਣੇ, ਸਾਡੀ ਚ ਕੋਈ ਜਾਤ ਪਾਤ ਨਹੀਂ ਹੈ, ਕੋਈ ਉਹ ਚ ਨੀਵਾ ਨਹੀਂ ਹੈ ਜੀ। ਮਹੱਲੇ ਪਹਿਲੇ ਦਾ ਲਾਈਟ ਹਾਊਸ ਸਾਨੂੰ ਸਾਡੇ ਕੋਲ ਬਾਣੀ ਹੈ, ਜਿੱਦਾਂ ਸਮੁੰਦਰ ਦੇ ਵਿਚ ਲਾਈਟ ਹਾਊਸ ਹੁੰਦੇ ਆ, ਐਨਕ ਇੱਥੇ ਥੱਲੇ ਚਟਾਨ ਟਕਰਾ ਨਾ ਜਾਓ ਕਿਤੇ ਜਹਾਜ, ਉੱਥੇ ਲੋਹ ਹੁੰਦੀ ਹੈ ਬਲਬ ਲੱਗੇ ਸਾਰੇ ਵੀ ਦੂਰ ਦੂਰ ਤੱਕ ਜਹਾਜ ਦੇਖਦੇ, ਸਾਡੇ ਕੋਲ ਇੱਕ ਲਾਈਟ ਹਾਊਸ ਹੈ ਕੀ ਹੈ ਜੀ। ਨਾ ਹਮ ਉੱਤਮ ਨੀਚ ਨਾ ਮੱਧਮ, ਬਾਬੇ ਨਾਨਕ ਦੇ ਸੈਲਫ ਰਿਸਪੈਕਟ ਦੇ ਵੇਖੋ, ਕਹਿੰਦੇ ਨਾ ਅਸੀਂ ਉੱਚੇ ਹੈ ਨਾ ਹੀ ਨੀਵੀ ਹੈ ਨਾ ਹੀ ਵਿੱਚ ਗਵਲੇ ਮਿਲਦੇ ਹੈ। ਐ ਜੀ ਐ ਜੀ ਤੂੰ ਲੱਭਣਾ ਹੋਵੇ ਕਿਸੇ ਨਾ ਤੇ ਸ਼ਬਦ ਲੱਭੋ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਕ, ਅਸੀਂ ਰੱਬ ਦੀ ਸਰਣ ਪਏ ਜੋ ਕਿਸੇ ਬਾਬਾ ਓਏ ਕਿੱਡਾ ਉਲਟ ਹੋ ਰਿਹਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਰਣ ਜਾ ਕੇ ਪੈ ਜਾਂਦੇ, ਪਤਾ ਨੀ ਕੀ ਕੁਛ ਹੋ ਰਿਹਾ ਹੈ। ਐ ਜੀ ਨਾ ਹਮ ਉੱਤਮ ਨਾਨਕ ਉੱਤਮ ਨੀਚ ਨਾ ਕੋਈ, ਕਿਉਂਕਿ ਅਕਾਲ ਪੁਰਖ ਦੀ ਬਾਣੀ ਹੈ ਜਪ, ਉਹ ਕਹਿੰਦੇ ਨਾਨਕ ਉੱਤਮ ਨੀਚ ਨਾ ਕੋਈ, ਕੋਈ ਉੱਤਮ ਨੀਚ ਨਵੇਂ ਉੱਚਾ ਨੀ ਬਾਣੀ ਹੈ। ਕੌਣ ਵੱਡਾ ਇਹ ਦੁਨੀਆਂ ਚ? ਉਹ ਵੱਡਾ ਮਾਇਆ ਵੱਡਿਆ ਜਿਹਦੇ ਕੋਲ ਮਾਇਆ, ਨਾਲ ਨਾਲ ਲਾਈਨ ਲਿਖਦੇ ਨੇ ਕੌਣ ਵੱਡਾ ਮਾਇਆ ਵੱਡਿਆ, ਸੋ ਵੱਡਾ ਜਿਹਨੇ ਹਾਰ ਲੇ ਬਲਾਏ ਵੱਡਾ ਹੋਵੇ। ਇਸ ਕਰਕੇ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਕ, ਅਸੀਂ ਅਕਾਲ ਪੁਰਖ ਨੂੰ ਲੱਭ ਰਹੇ ਹਾਂ ਤੇ ਉਹਦੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਅਸੀਂ ਉਹਦੇ ਗੁਲਾਮ ਹੈ ਸਲੇਵ ਹੈ ਮੁੱਲ ਖਰੀਦੀ, ਇਸ ਕਰਕੇ ਅਸੀਂ ਉਹਨੂੰ ਲੱਭ ਰਹੇ ਹਾਂ, ਉਹਦੀ ਸਰਨ ਚ ਪੈਣਾ ਔਰ ਉਹਦੇ ਪਰਥਾਈ ਸਾਰੇ ਸ਼ਬਦ ਲਿਖੇ ਗਏ ਨੇ ਰਾਖ ਪੇਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ, ਤੂੰ ਠਾਕਰ ਤੁਮ ਪੈਰ ਦਾਸ ਜੀਓ ਪਿੰਡ ਸਭ ਤੂੰ ਤੇਰੀ ਰਾਹ। ਸਾਨੂੰ ਕਿਤਾਬ ਮੋਹਰੇ ਹੱਥ ਖੜੇ ਕਰਕੇ ਬੜਾ, ਸਾਰੇ ਖੜੇ ਹੋ ਕੇ ਜਿੱਦਾਂ ਪੁਜਾਰੀ ਟੋਲਾ ਕਹਿ ਰਿਹਾ ਸਾਰੇ ਜਿਹੜੇ ਖੜੇ ਹੋ ਕੇ ਕਿਤਾਬ ਅੱਗੇ ਰੱਬ ਨੂੰ ਪਿੱਛੇ ਸੁੱਟ ਕੇ ਗੁਰੂ ਗ੍ਰੰਥ ਸਾਹਿਬ ਅੱਗੇ, ਤੂੰ ਠਾਕਰ ਤੂੰ ਪੈਰ ਦਾਸ ਜੀਓ ਪਿੰਡ ਸਾਹਿਬ। ਇਹ ਕਿਉਂ ਸੰਗਤ ਨੂੰ ਤੁਸੀਂ ਮੁਸਲਮਾਨਾਂ ਨੂੰ ਨਵਾਜ ਵਾਂਗੂ ਖੜੇ ਬਿਠਾ ਰਹੇ ਹੋ, ਕਦੀ ਖੜੇ ਕਰ ਦਿੰਦੇ ਕਦੀ ਬਿਠਾ ਦਿੰਦੇ, ਕਦੀ ਜੀ ਹੁਣ ਖੜੇ ਹੋ ਜਾਓ ਹੁਣ ਜੀ ਸੁੱਖਾ ਹੁਣ ਜੀ ਆਹ ਅਰਦਾਸ ਹੈ ਹੁਣ ਖੜੇ ਸਾਰੀ ਸੰਗਤ ਖੜੇ ਹੋ ਜਾਏ, ਮੁਸਲਮਾਨਾਂ ਸੀ ਉੱਠ ਕੇ ਬੈਠ ਕੇ, ਔਰ ਤੁਸੀਂ ਵੀ ਇਹਨੂੰ ਇੰਨੀ ਵਾਰੀ ਸਿੱਜਦਾ ਕਰਾਉਂਦੇ, ਜਿਹੜਾ ਆਏ ਬੰਦਾ ਮੱਥਾ ਜ਼ਰੂਰ ਟੇਕੇ। ਬਾਬਾ ਨਾਨਕ ਤੇ ਕਹਿੰਦੇ ਸੀਸ ਨਵਾਇਆ ਕਿਆ ਥੀਏ ਜਰੀਦੇ ਕੁਸੁਦੇ ਜਾਏ, ਸੀਸ ਇਹ ਮੁਸਲਮਾਨ ਉਹਨਾਂ ਦੇ ਸਾਹਮਣੇ ਨਵਾਜ਼ ਪੜ੍ਹੇ ਸੀਸ ਨਵਾਜ਼, ਇਹਦੇ ਨਵਾਜ਼ ਪੜ੍ਹਨ ਦਾ ਕੀ ਫਾਇਦਾ ਬਾਰ ਬਾਰ ਸਿੱਜਦਾ ਕਰਨ ਦਾ ਜੇ ਅੰਦਰੋਂ ਨੀ ਤੁਸੀਂ ਨੀ ਆਉਂਦੇ। ਸੀਸ ਨਵਾਇਆ ਕਿਆ ਥੀਏ ਜਰੀਦੇ ਕੁਸੁਦੇ ਜਾਏ, ਇਹ ਸਾਰੇ ਇਹੋ ਹੀ ਪੜ੍ਹਨ ਵਾਲੇ ਕਰਦੇ ਸੀ। ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਿਸ ਬਗਲ ਸਮਾਧਨ ਮੁਖ ਝੂਠ ਭੁਕਣ ਸਾਰਨ ਤ੍ਰਿਪਾਲ ਤਿਹਾਲ ਜਾਣ ਗਲ ਮਾਲਾ ਤਿਲਕ ਲਾਤਨ ਦੋਏ ਧੋਤੀ। ਹੁਣ ਦੋ ਕਸ਼ਹਿਰੇ ਰੱਖਦੇ ਦੋਏ ਧੋਤੀ ਬਸਤਰ ਕਪਾਟ ਹੈ। ਬਾਬਾ ਨਾਨਕ ਕਹਿੰਦਾ ਬਾਹਮਣ ਰੱਖਦੇ ਸੀ ਸਿਰ ਤੇ ਬਸਤਰ ਵੀ ਸਿਰ ਨਾ ਨੰਗਾ ਹੋ ਜਾਏ। ਬਸਤਰ ਕਪਾਟ ਹੈ, ਸਾਡਾ ਨੰਗਾ ਸਿਰ ਵਾਲਾ ਕੋਈ ਲੰਗਰ ਚ ਜਾ ਕੇ ਗੁਰਦੁਆਰੇ ਚ ਵੜ ਜਾਏ, ਉਹ ਹਾਲ ਹੁੰਦਾ ਹੈ ਜਿੱਦਾਂ ਸਾਰੇ ਪਿੰਡ ਦੇ ਕੁੱਤੇ ਰਾਖਵੇਂ, ਕੋਈ ਬਗਾਨਾ ਕੁੱਤਾ ਆ ਜਾਏ ਤੇ ਉਹਦੇ ਮਗਰ ਪੈ ਜਾਂਦੇ।